शुक्र चिहन अर वरन जात अर पात निहिन जेहे रूप रंग अर रेख पेख को कह न सक चुके हे चल मूर्त अनपौ प्रकाश अमितो जके जय कोटिंद्रेन्द्रान साहे साहान गिलिजय त्रिपवन महीप सुर नर असुर नेत नेत बन तीर्ण कहत त्वै सर्वनाम कथ कवन कर्म नाम वर्णत समत अस्किरपान खंडो खड़ग तुबक तवर आरती सैब सरोही सहती यह हमारा पी धीर तुही सची तुही तुही तवर चरवार नाम तिहारो जो जप पै सिंध पव पार काल तुही काली तुही तुही तेगी आरती तुही निशानी जीत की आज तुही जग भी खड़ग केत में शरण तिहारी आप हाथ दैलिहु उबारी सर्व ठाउर मोह सहाई दुष्ट दोख ते लिहु बुझाई नमस्कार श्री खड़ग को करो सोहित चित लाय पूर्ण करो ग्रंथ तुम मुख करो सहाय मुकुचरा शास्त्र खट पिंग गिरन चढ़ जाय अंध लख मजरो सुने जाओ काल कृपा कराए कहाँ बुद्ध प्रभ तुष्य हमारी बरन सक महिमा जो तिहारी हम न सकत करो सिफत तुम्हारी आप ले हो तम कथा सुधारी हम न सकत करो सिफत तुम्हारी आप ले हो तम कथा सुधारी
वाहे गुरु साहिब जियो चौपाई एंडेरा एक पाट पणिजै गीत कला तेह त्रिया कहिजै बीरम दे तिन बीर निहारियो तबै चित ते पाट बिसारियो चौपई एंडेरा एक पाट पणिजै
वाहिगुरु जी का खालसा, वाहिगुरु जी की फतेह। परम सत्कार योग गुरु खालसा सात संत जी, अमृत वेड़े तो गुरु महाराज जी हजूरी विखे मोहाली सुंदर जी बान सज रहे हैं। ग्रंथी सिंह के घर कौला राही प्रकाश सेवा हुई है। ग्रंथी साहबान की रचना राही गुरु नानक साहब जी की जब बाणी का जाप पाठ होया है। गुरु कलगीधर जी की बाणी की भी आप विचार कर रहे हाँ, जिस बाणी द्वारा आप जी ने शलफरेव के कपट से बहुत ही प्रसंग लिखे है, और करीबन 400 तो उपर हैं प्रसंग, जिन्हों विचों कल दे दीवान 171 प्रसंग आप पढ़ सुन ले सी। अज अगला 172वां प्रसंग जड़ा भी शर कपट रही है, जिस तरह चित्रो ग्रंथ के लसा करके गुरु कलगीधर जी ने सोहनी बाणी राही सोहनी काव्य रचना रचना के निजमां विच बयान किया है, वो प्रारंभ हो रहा है। ਆਪਾਂ ਸਾਰੇ ਸੁਣੀਏ ਜੀ।
ਐਂਡੇਰਾ ਇੱਕ ਪਾਟ ਪਣਜੈ।
ਇਹ ਚਿੱਤਰ ਸਿੰਘ ਰਾਜਾ ਸੀ, ਉਸਦੀ ਜਿਹੜੀ ਕੋਈ ਨਵ ਵਿਆਹੀ ਰਾਣੀ, ਉਹਨੇ ਇਹਦੇ ਰਾਜੇ ਦੇ ਪੁੱਤਰ ਉੱਪਰ ਛਲ ਘਵਟ ਕਰਕੇ ਇਲਜ਼ਾਮ ਲਾਇਆ ਸੀ, ਚਿੱਕੜ ਜਾਂ ਸਿੱਟਿਆ ਤੋਂ ਉਸ ਜੀ ਲਾਈ ਸੀ, ਜਿਸ ਕਰਕੇ ਉਹ ਰਾਜਾ ਕੋਈ ਛਲ ਕਪਟ ਨਾ ਸਮਝ ਸਕਿਆ। ਅਤੇ ਉਹਨੇ ਗੁੱਸੇ ਵਿੱਚ ਆ ਕੇ ਕਹਿਤਾ ਵੀ ਪੁੱਤਰ ਨੂੰ ਲੈ ਕੇ ਜਾਓ, ਬਾਰੇ ਨੂੰ ਮਾਰ ਮੁਕਾ ਦਿਓ। ਵਜ਼ੀਰ ਸਿਆਣਾ ਸੀ ਵੀ ਕਸੂਰ ਕਿਸੇ ਦਾ ਹੈ, ਅਤੇ ਮਾਰਿਆ ਕੋਈ ਜਾ ਰਿਹਾ, ਸਜ਼ਾ ਕਿਸੇ ਨੂੰ ਮਿਲ ਰਹੀ ਹੈ। ਪਰ ਵਜ਼ੀਰ ਹੁਣ ਇਹ ਵੀ ਨਹੀਂ ਕਹਿ ਸਕਦਾ ਸੀ ਵੀ ਤੁਹਾਡੀ ਨਵ ਵਿਆਹੀ ਰਾਣੀ ਰਹੀਏ ਕਸੂਰ ਹੈ। ਇਸ ਕਰਕੇ ਉਸਨੇ ਫਿਰ ਇਹੋ ਜਿਹੇ ਛਲ ਕਪਟ ਦੇ ਪ੍ਰਸੰਗ ਰਾਜੇ ਨੂੰ ਰੋਜ਼ ਸੁਣਾਉਣੇ ਸ਼ੁਰੂ ਕਰ ਦਿੱਤੇ। ਰੋਜ਼ ਹੀ ਇੱਕ ਪ੍ਰਸੰਗ ਸੁਣ ਕੇ ਉਹ ਕਹਿੰਦਾ ਚਲੋ ਰਹਿਣ ਦਿਓ, ਕੱਲ੍ਹ ਨੂੰ ਸਹੀ ਫਿਰ ਪੁੱਤਰ ਨੂੰ ਮਰਾਂਗੇ। ਅਗਲੇ ਦਿਨ ਫਿਰ ਜਦੋਂ ਤਿਆਰੀ ਕਰਦਾ, ਫਿਰ ਇਹੋ ਜਿਹਾ ਪ੍ਰਸੰਗ ਰਾਜਾ ਨੂੰ ਸੁਣਾ ਦਿੰਦਾ, ਟਲਾ ਜਿਹਾ ਹੋ ਜਾਂਦਾ। ਇਸ ਕਰਕੇ ਉਹ ਵਜ਼ੀਰ ਨੇ ਚਿੱਤਰ ਸਿੰਘ ਰਾਜੇ ਨੂੰ ਵੀ ਰਾਜਾ ਮਹਾਰਾਜਿਆਂ ਦੇ ਘਰਾਂ ਵਿੱਚ ਹੀ ਜਿਹੜੇ ਸ਼ਬਦ ਕਲ ਹੁੰਦੇ ਰਹੇ ਉਹ ਪ੍ਰਸੰਗ ਸੁਣਾਏ, ਜਾਣੀ ਸਿੱਧਾ ਨਹੀਂ ਉਹਨੂੰ ਕਿਹਾ, ਪ੍ਰਸੰਗਾਂ ਰਾਹੀਂ ਸਮਝਾਇਆ ਵੀ ਤੇਰੇ ਘਰ ਵੀ ਇਹ ਛਲ ਕਪਟੀ ਹੋ ਰਿਹਾ ਹੈ। ਜਿਵੇਂ ਜਿਹੜੀ ਸਿਆਣੀ ਸੱਸ ਹੈ, ਉਹ ਜੇ ਨੂੰਹ ਨੂੰ ਕੁਝ ਕਹਿਣਾ ਹੋਵੇ ਤੇ ਉਹ ਸਿੱਧਾ ਨੂੰਹ ਨੂੰ ਨਹੀਂ ਕਹਿੰਦੀ, ਧੀ ਰਾਹੀਂ ਕਹਿੰਦੀ, ਧੀ ਇਹ ਆਏ ਨਹੀਂ ਕਰੀਦਾ, ਧੀ ਇਹ ਆਏ ਨਹੀਂ ਕਰੀਦਾ, ਕਿਉਂਕਿ ਉਹਨਾਂ ਵਿਆਹੀ ਆਈ ਹੈ, ਉਹਦਾ ਕੋਈ ਪਤਾ ਨਹੀਂ ਹੈ ਵੀ ਕਿਸੇ ਜੇ ਸੁਭਾਅ ਵਾਲੀ ਹੈ। ਫਿਰ ਉਹ ਢੰਗ ਨਾ ਜਾਣੀ ਆਪਣੀ ਧੀ ਰਾਹੀਂ ਕੁਝ ਕਹਿੰਦੀ ਕਤਰੀ ਹੈ, ਇਸ਼ਾਰਾ ਉਹਦੇ ਵੱਲੀ ਹੁੰਦਾ ਵੀ, ਅਤੇ ਜਿਹੜੀ ਹੋਈ ਜੀ ਹੁੰਦੀ ਹੈ ਫਿਰ ਉਹ ਕੰਨਾ ਮੋਢੀ ਮਾਰ ਸਕਦੀ ਹੈ ਰੱਖਦੀ ਹੈ। ਉਹ ਜਿਵੇਂ ਕੋਈ ਉਹ ਮਾਈ ਸਿਆਣੀ ਕੁਝ ਕਹਿ ਰਹੀ ਸਮਝਾ ਰਹੀ ਸੀ, ਉਹ ਕੀੜੀਆਂ ਦੇ ਭੌਣ 'ਤੇ ਬੈਠੀ ਸੀ, ਨੀਮੀ ਜੀ ਪਾਈ ਕੰਨ ਮੁੜ ਜਾ ਮਾਰ ਕੇ ਸੁਣੀ ਗਈ, ਯਾਨੀ ਸੁਣਿਆ ਅਣਸੁਣਿਆ ਕਰ ਦਿੱਤਾ। ਜੋ ਖੀਰੀ ਦੇ ਮਗਜਾ ਮਾਰ ਕੇ ਕਹਿਣ ਲੱਗੇ, ਕੋਈ ਤੇਰੇ ਕੰਨ ਵਿੱਚ ਬੜੀ, ਕਹਿੰਦੇ ਇੱਥੇ ਕਿੰਨੀਆਂ ਨਿਕਲੀਆਂ ਕਿੰਨੀਆਂ ਬੜੀਆਂ। ਉਹਦੀ ਗੱਲ ਬਾਤ ਤਾਂ ਧਿਆਨ ਹੀ ਨਹੀਂ ਸੀ, ਸੁਣੀ ਰਹੀ ਸੀ, ਕੀੜੀਆਂ ਦੇ ਪੌਣ 'ਤੇ ਬੈਠੀ ਸੀ, ਉਹ ਕੁੜ 'ਚ ਵੜ ਰਹੀਆਂ ਨਿਕਲ ਰਹੀਆਂ ਜੀ। ਇੱਥੇ ਬਹੁਤ ਨਿਕਲੀਆਂ, ਬਹੁਤ ਬੜੀਆਂ ਹੈ। ਇਸ ਨਾਲ ਸਮਝ ਗਈ ਵੀ ਇਹ ਸਮਝਣ ਵਾਲੀ ਨਹੀਂ ਹੈ, ਚਲੋ ਕਿਹਨੋਂ ਹਟ ਗਈ ਵੀ ਆਪੇ ਜਦੋਂ ਨੁਕਸਾਨ ਹੋ ਗਿਆ, ਆਪਣੇ ਕੀਤੀ ਦਾ ਫਲ ਭੁਗਤਿਆ, ਭੁਗਤਣਾ ਪਿਆ, ਇਹ ਆਪੇ ਹਟ ਜਾਊਗੀ। ਜੋ ਕੋਈ ਦਵਾਨੀ ਮਸਤਾਨੀ ਜੀ ਨੂੰ ਆ ਗਈ, ਬਜ਼ੁਰਗ ਜਿਹੜਾ ਸੀ ਉਹ ਜਾਣਦਾ ਸੀ ਵੀ ਇਹਨੂੰ ਰਸੋਈ ਦਾ ਕੰਮ ਢੰਗ ਤਰੀਕੇ ਨਾਲ ਕਰਨਾ ਨਹੀਂ ਆਉਂਦਾ, ਵੀ ਇਹਨੂੰ ਕੀ ਕਹਾਂਗੇ, ਉਹ ਕੁਝ ਨਹੀਂ ਕਹਿੰਦਾ ਸੀ। ਪਰ ਫਿਰ ਵੀ ਕਈ ਵਾਰੀ ਉਹ ਮਾੜਾ ਮੋਟਾ ਪੁੱਛ ਪਛਾ ਲੈਂਦੀ, ਬਜ਼ੁਰਗਾਂ ਮੈਂ ਉਹ ਕਰ ਲਵਾਂ, ਉਹ ਅਜਿਹੋ ਜਿਹਾ ਉਹਨੂੰ ਸਮਝਣ ਕਹਿ ਕਹਾ ਲੈਂਦਾ ਵੀ ਤੂੰ ਐਂ ਕਰ ਲਾ। ਇੱਕ ਵਾਰੀ ਉਹ ਕਦੇ ਕਹਿੰਦੇ ਵੀ ਮੈਂ ਕੜੀ ਬਣਾ ਲਾਂ, ਉਹਨਾਂ ਤੈਨੂੰ ਨਹੀਂ ਬਣਾਉਣੀ ਆਉਣੀ, ਇਹ ਨਾ ਤਾਂ ਬਣਾ ਦਾਲੀ ਤਰ ਲਾ। ਨਹੀਂ ਬਾਬਾ ਮੈਂ ਬਣਾ ਲੂੰਗੀ ਕੜੀ, ਮੇਰੀ ਮਾਂ ਬਣਾਉਣੀ ਆਉਂਦੀ ਸੀ। ਕਹਿੰਦੇ ਤੇਰੀ ਮਾਂ ਬਣਾਉਣੀ ਤੈਨੂੰ ਨਹੀਂ ਆਉਂਦੀ ਹੈ, ਤੂੰ ਨਾ ਬਣਾਈ। ਕਹਿੰਦੇ ਨਹੀਂ ਮੈਂ ਬਣਾਉਂਗੀ, ਤੁਸੀਂ ਦੇਖੋ ਮੇਰਾ ਚੰਗਾ ਬਣਾ ਲਾ। ਹੁਣ ਮਾਂ ਬੇਸਣ ਜਾਂ ਲੱਸੀ ਵਿੱਚ ਘੋਲਦੀ ਹੁੰਦੀ ਸੀ ਜਾਂ ਦਹੀਂ ਵਿੱਚ ਘੋਲਦੀ ਹੁੰਦੀ ਸੀ, ਉਹ ਘੋਲ ਲਿਆ ਚੰਗੀ ਤਰ੍ਹਾਂ ਅਤੇ ਹੇਠਾਂ ਅੱਗ ਹੁਣ ਬਹੁਤੀ ਡਾਹਤੀ। ਹੁਣ ਪਤਾ ਨਹੀਂ ਸੀ ਮਾਂ ਤਾਂ ਮੱਠੀ ਮੱਠੀ ਅੱਗ ਨਾਲੇ ਕੜੀ ਬਣਦੀ ਹੁੰਦੀ ਹੈ, ਜਿਵੇਂ ਦੇਗ ਬਣਾਉਣੀ ਹੋਵੇ ਉੱਥੇ ਵੀ ਮੱਠੀ ਅੱਗ ਹੀ ਬਾਲਣੀ ਪੈਂਦੀ ਹੈ, ਨਹੀਂ ਤਾਂ ਅੱਗ ਆਟੇ ਵਿੱਚ ਦੀ ਨਿਕਲ ਜਾਂਦੀ ਹੈ ਅਤੇ ਫਿਰ ਕੌੜੀ ਹੋ ਜਾਂਦੀ, ਆਟਾ ਮੱਚ ਜਾਂਦਾ ਹੇਠਾਂ ਲੱਗ ਕੇ। ਇਹ ਜਿਹੜੀ ਹੈ ਕੜੀ, ਇਹ ਵੀ ਬਹੁਤ ਹੀ ਤੇਜ਼ ਅੱਗ ਨਾਲ ਬਣਦੀ, ਫਿਰ ਛਣ ਜਾਂਦੀ ਹੈ, ਅੱਗ ਨਿਕਲ ਜਾਂਦੀ ਇਹਦੇ ਵਿੱਚ ਦੀ, ਉਬਲ ਵੀ ਆਉਂਦੀ ਹੈ ਜਿੱਦਾਂ, ਕਿਉਂਕਿ ਲੱਸੀ ਹੁੰਦੀ ਆ ਜ਼ਿਆਦਾ ਹੇਠ ਅੱਗ ਵਰਗੀ, ਫਿਰ ਭਾਵ ਨਿਕਲ ਜਾਂਦੀ ਹੈ। ਇਸ ਕਰਕੇ ਢੰਗ ਤਰੀਕੇ ਨਾਲ ਇਹ ਬਣਾਉਣੀ ਪੈਂਦੀ, ਜਿਵੇਂ ਦੂਜੀਆਂ ਦਾਲਾਂ ਸਬਜ਼ੀਆਂ ਉਸ ਤਰ੍ਹਾਂ ਨਹੀਂ ਹੈ, ਬੜੀ ਸੂਝ ਬੂਝ ਨਾਲ ਜੋ ਛਣ ਛੁਣ ਜੀ ਗਈ ਹੈ, ਛਣ ਜੇ ਅਤੇ ਫਿਰ ਉਹ ਜਾਣੀ ਉਹ ਪਤਲੀ ਰਹਿੰਦੀ ਹੈ, ਫਿਰ ਉਹ ਗਾੜੀ ਨਹੀਂ ਹੁੰਦੀ ਹੈ। ਜੇ ਅੱਗ ਵਿੱਚੋਂ ਜੀ ਨਿਕਲ ਜਾਏ ਨਾ ਛਣ ਜਾਏ, ਅਤੇ ਅੱਗ ਕਹਿਣ ਲੱਗੀ ਵੀ ਬਾਬਾ ਨਹੀਂ ਬਣੀ, ਵੀ ਜੇ ਤੂੰ ਕਹਿੰਦਾ ਸੀ ਗੱਲ ਤਾਂ ਉਹੀ ਹੋ ਗਈ। ਕਹਿੰਦੇ ਕੀ ਹੋ ਗਿਆ? ਕਹਿੰਦੇ ਛਣ ਗਈ। ਕਹਿੰਦੇ ਅੱਗ ਤੂੰ ਜ਼ਿਆਦਾ ਬਾਲਦੀ ਹੋ ਗਈ, ਅੱਗ ਵਿੱਚੋਂ ਦੀ ਨਿਕਲ ਗਈ, ਚੱਲ ਕੋਈ ਨਾ ਛੱਡ ਖੈੜਾ। ਕਹਿੰਦਾ ਫਿਰ ਮੈਂ ਇਹਨੂੰ ਡੋਲ ਦਿਆਂ? ਕਹਿੰਦੇ ਤੂੰ ਮਸਤਾਨੀਆਂ ਦਵਾਨੀਆਂ ਰਹਿਣ ਦੇ, ਮੈਂ ਆਪੇ ਡੋਲ ਦੂੰਗਾ, ਤੂੰ ਨਾ ਡੋਲੀ ਤੈਨੂੰ ਡੋਲਣੀ ਵੀ ਨਹੀਂ ਆਉਣੀ। ਇਹ ਡੋਲ ਤਾਂ ਮੈਂ ਦਊਂਗੀ, ਕਹੀ ਗਈ ਅਖੀਰੀ। ਕਹਿੰਦਾ ਚੰਗਾ ਫਿਰ ਬਚ ਕੇ ਨਹੀਂ ਡੋਲ ਲਈ ਹੈ, ਡੋਲਣਾ ਕਦੇ ਨਹੀਂ। ਉਹ ਮੂੰਹ ਆਪਣੇ ਵੱਲ ਨੂੰ ਕਰ ਲਿਆ ਤੇ ਲੱਗੀ ਡੋਲਣ, ਤੇ ਪੈਰਾਂ ਤੇ ਪੈਣੀ ਸੀ, ਉਹ ਬਲਦੀ ਪੈ ਗਈ, ਆਈ ਬਾਬਾ ਮੱਚ ਗਈ ਸੜ ਗਈ। ਉਹ ਕਹਿੰਦੇ ਮੈਂ ਤੈਨੂੰ ਮਸਤਾਨੀ ਕਿਹਾ ਸੀ ਵੀ ਤੈਨੂੰ ਨਹੀਂ ਡੋਲਣੀ ਆਉਂਦੀ। ਇਸ ਤਰ੍ਹਾਂ ਵੀ ਜੋ ਦਵਾਨੀਆਂ ਮਸਤਾਨੀਆਂ ਹੁੰਦੀਆਂ, ਚਲੋ ਉਹਨਾਂ ਤੋਂ ਬਜ਼ੁਰਗ ਸਿਆਣੇ ਕੰਮ ਲੈ ਲੈਂਦੇ, ਕਰ ਕਰਾ ਲੈਂਦੇ, ਕਹਿ ਦਿੰਦੇ ਆ। ਕਈ ਇਹੋ ਜਿਹੀਆਂ ਹੁੰਦੀਆਂ ਵੀ ਜਿਹੜੀਆਂ ਨਹੀਂ ਮੰਨਦੀਆਂ, ਫਿਰ ਉਹਨਾਂ ਨੂੰ ਉਹ ਸਿਆਣੀਆਂ ਜਿਹੜੀਆਂ ਸੱਸਾਂ ਉਹ ਕੁਝ ਕਹਿਣੋਂ ਹਟ ਜਾਂਦੀਆਂ ਹਨ ਵੀ ਨਹੀਂ, ਆਪੇ ਜਦੋਂ ਨੁਕਸਾਨ ਹੋਇਆ ਇਹਦਾ ਇਹੋ ਜਿਹੇ ਨੂੰ ਕੋਈ ਸਜ਼ਾ ਮਿਲ ਗਈ, ਉਹ ਪੱਥਰ ਚੱਟ ਕੇ ਮੱਛੀ ਮੁੜਦੀ ਹੁੰਦੀ ਹੈ ਵੀ ਉਹ ਆਪੇ ਹਟ ਹੋ ਜਾਊਗੀ। ਇਹ ਇਸ ਤਰ੍ਹਾਂ ਜਾਣੀ ਇਹ ਹੁਣ ਚੁਸਤ ਲਾਗ ਸੀ ਰਾਣੀ, ਅਤੇ ਰਾਜਾ ਇਹਦੇ ਮਗਰ ਲੱਗਿਆ ਹੋਇਆ ਸੀ, ਇੱਕ ਗੱਲ ਨੂੰ ਸੱਚੀ ਜਾਣ ਰਿਹਾ ਸੀ। ਫਿਰ ਵਜ਼ੀਰ ਨੇ ਜਾਣ ਲਿਆ ਵੀ ਇਹਦੇ 'ਤੇ ਰਾਜੇ 'ਤੇ ਅਸਰ ਹੋਇਆ ਹੋਇਆ, ਪੁੱਤਰ ਨੂੰ ਮਰਵਾਇਆ ਚਾਹੁੰਦਾ ਹੈ, ਪੁੱਤਰ ਨੇਕ ਹੈ, ਭਲਾ ਮਾਨਸ ਹੈ, ਸੂਝਵਾਨ ਹੈ, ਸੁਗੜ ਸੁਜਾਨ ਹੈ, ਇਹਨੇ ਉਹ ਸ਼ਰਕਾਊਟ ਵਾਲੀ ਵਾਲੀ ਮਗਰ ਲੱਗ ਕੇ ਇਹਨੂੰ ਮਰਵਾ ਦੇਣਾ। ਮਗਰੋਂ ਜਦੋਂ ਪਤਾ ਲੱਗਿਆ ਫਿਰ ਰੋਊਗਾ, ਪਛਤਾਊਗਾ। ਕਿਉਂ ਨਾ ਹੋਵੇ, ਆਪਣੀ ਬਾਹ ਲਾਈਏ, ਇਹਨੂੰ ਪੁੱਤ ਨੂੰ ਨਾ ਮਰਨ ਦੇਈਏ। ਫਿਰ ਪੁੱਤਰ ਨੂੰ ਬਚਾਉਣ ਵਾਸਤੇ ਸਾਖੀਆਂ ਇਹ ਕਹਾਣੀਆਂ ਸੁਣਾਉਣਾ ਹੁੰਦਾ ਸੀ ਵਜ਼ੀਰ ਰੋਜ਼ ਦੀ ਰੋਜ਼। ਇਸ ਕਰਕੇ ਬਹੁਤੀਆਂ ਫਿਰ ਇਕੱਠੀਆਂ ਹੋ ਗਈਆਂ, ਉਹ ਇੱਕ ਗ੍ਰੰਥ ਬਣ ਗਿਆ। ਫਿਰ ਉਹ ਗ੍ਰੰਥ ਦਾ ਨਾਮ ਰੱਖਿਆ ਗਿਆ ਚਿਤਰੋਕ। ਚਿਤਰਾਂ ਦਾ ਘਰ, ਸ਼ਲਾ ਕਪਟਾਂ ਦਾ ਘਰ, ਜਿਹਦੇ ਵਿੱਚ ਜਿਸ ਗ੍ਰੰਥ ਵਿੱਚ ਛਲ ਕਪਟ ਦੇ ਹੀ ਪ੍ਰਸੰਗ ਹੋਣ। ਚਲੋ ਲੋੜ ਤਾਂ ਹੈ ਨਹੀਂ ਸੀ। ਗੁਰੂ ਕਲਗੀਧਰ ਜੀ ਨੇ ਵੇਖਿਆ ਵੀ ਕਲਯੁਗ ਦਾ ਸ਼ਮਾਂ ਹੈ, ਇੱਥੇ ਛਲੀਏ ਕਪਟੀਏ ਬਹੁਤ ਲੋਕ ਹੈ। ਸਾਡਾ ਜਿਹੜਾ ਖਾਲਸਾ ਕਿਤੇ ਛਲਾਂ ਕਪਟਾਂ ਵਿੱਚ ਨਾ ਛਲਿਆ ਜਾਵੇ। ਇਸ ਕਰਕੇ ਫਿਰ ਮਹਾਰਾਜ ਨੇ ਉਹ ਗ੍ਰੰਥ ਵਿੱਚੋਂ ਜਿਹੜੇ ਛਲ ਕਪਟ ਦੇ ਪ੍ਰਸੰਗ ਹੈ ਆਪਣੀ ਬਾਣੀ ਦੁਆਰਾ, ਆਪਣੀ ਕਾਵਿ ਰਚਨਾ ਦੁਆਰਾ ਉਹ ਕਸਨ ਕਰ ਦਿੱਤੇ ਹੈ। ਅੱਜ ਕੱਲ੍ਹ ਦੇ ਜਿਹੜੇ ਕੋਈ ਵਿਦਵਾਨ ਹੈ ਉਹ ਕਹਿੰਦੇ ਇਹ ਮਹਾਰਾਜ ਦੇ ਨਹੀਂ, ਇਹ ਲਫ਼ਜ਼ ਹੈ। ਠੀਕ ਹੈ ਵੀ ਮਹਾਰਾਜ ਦੇ ਲਫ਼ਜ਼ ਨਹੀਂ ਹੈ, ਹੈ ਉਹ ਵਜ਼ੀਰ ਦੀਆਂ ਪ੍ਰਸੰਗ। ਵਜ਼ੀਰ ਨੇ ਕਹਾਣੀਆਂ ਸੁਣਾਈਆਂ ਸੀ, ਮਹਾਰਾਜ ਨੇ ਉਹਦਾ ਟੀਕਾ ਕਰ ਦਿੱਤਾ, ਉਹਦਾ ਲੱਥਾ ਕਰ ਦਿੱਤਾ। ਜਿਵੇਂ ਹਨੂੰਮਾਨ ਪੁਸਤਕ ਹੈ, ਹਨੂੰਮਾਨ ਨਾਟਕ ਹੈ, ਇਹ ਸੰਸਕ੍ਰਿਤ ਵਿੱਚ ਸੀ। ਰਾਮ ਚੰਦਰ ਜੀ ਦੀ ਬਹੁਤ ਵਧੀਆ ਜਿਹੜੀ ਕਥਾ ਹੈ ਇਹ ਹਨੂੰਮਾਨ ਨਾਟਕ ਵਿੱਚ ਉਹ ਹਿਰਦੇ ਰਾਮ ਨੇ ਲਿਖੀ ਹੈ। ਇਸੇ ਦਾ ਅੱਗੇ ਸੰਸਕ੍ਰਿਤ ਵਿੱਚੋਂ ਅਲੱਥਾ ਕੀਤਾ ਹਰਦਿਆਲ ਪੰਡਿਤ ਨੇ। ਇਹ ਹਰਦਿਆਲ ਪੰਡਿਤ ਨੇ ਵੀ ਅਲੱਥਾ ਜਿਹੜਾ ਕੀਤਾ ਨਾ ਭਾਸ਼ਾ ਵਿੱਚ ਵੀ ਕਮਾਲ ਹੀ ਕਰ ਦਿੱਤੀ ਹੈ। ਯਾਨੀ ਐਨ ਸੰਸਕ੍ਰਿਤ ਦੇ ਸਲੋਕਾਂ ਨੂੰ ਪੂਰਾ ਖੋਲ ਖੋਲ ਕੇ ਬਿਆਨ ਕੀਤਾ ਹੈ। ਆ ਜਿਹੜੀ ਰਮਾਇਣ ਰਮੂਣ ਜੀ ਹੈ ਨਾ, ਉਹ ਜੇ ਕਿਤੇ ਕੋਈ ਹਨੂੰਮਾਨ ਪੜ੍ਹ ਲਵੇ ਨਾ ਵਿਦਵਾਨ, ਉਹ ਕਹਿੰਦੇ ਵੀ ਐਵੇਂ ਤਾਂ ਜਬਲ ਗਿਆ ਹੈ, ਅਸਲ ਤਾਂ ਹਨੂੰਮਾਨ ਨਾਟਕ ਵਿੱਚ ਹੈ ਰਾਮ ਜੀ ਦੀ ਕਹਾਣੀ। ਯਾਨੀ ਐਸਾ ਉਹਨੇ ਸੋਹਣੇ ਢੰਗ ਨਾਲ ਉਹਨੂੰ ਬਿਆਨ ਕੀਤਾ ਹੈ। ਇਹੋ ਜਿਹੇ ਪ੍ਰਸੰਗ ਵਿੱਚ ਹਾਸ ਵਿਲਾਸ ਦੇ ਵੀ ਹੈ। ਅੱਜ ਇੱਥੇ ਰਾਵਣ ਜਦੋਂ ਸੀਤਾ ਨੂੰ ਚੁੱਕ ਕੇ ਲੈ ਜਾਂਦਾ ਹੈ, ਇੱਥੇ ਹਰਦਿਆਲ ਪੰਡਿਤ ਨੇ ਬੜੀ ਹਾਸ ਵਿਲਾਸ ਦੀਆਂ ਗੱਲਾਂ ਜਿਹੀਆਂ ਉਹ ਕਥਨ ਕੀਤੀਆਂ। ਕਹਿੰਦੇ ਵੀ ਜਦੋਂ ਲੈ ਗਿਆ ਚੁੱਕ ਕੇ, ਕਹਿੰਦੇ ਵੀ ਸ਼ਿਵਜੀ ਵੀ ਡਰ ਗਿਆ, ਰੌਣਕ ਦੇ ਧਰਮ ਨਾਲ ਵੀ ਮੇਰੀ ਘਰਵਾਲੀ ਨੂੰ ਸੀਤਾ ਵਾਂਗੂ ਨਾ ਚੁੱਕ ਕੇ ਲਿਜਾਵੇ, ਜਿਹੜੇ ਲਾਸ ਲਾਸ ਨੇ ਕਿਹਾ। ਕਹਿੰਦੇ ਤਾਂ ਕਹਿੰਦੇ ਫਿਰ ਉਹ ਕਹਿੰਦੇ ਸ਼ਿਵਜੀ ਨੇ ਤਾਂ ਮੋਢਿਆਂ 'ਤੇ ਚੁੱਕ ਲਈ ਭਾਰ ਪਾਤੀ। ਵਿਸ਼ਨੂੰ ਨੂੰ ਵੀ ਕਹਿੰਦੇ ਡਰ ਪੈ ਗਿਆ। ਇਹੋ ਜਿਹਾ ਪ੍ਰਸੰਗ ਬਹੁਤ ਵਧੀਆ ਹਾਲ ਹੁਲਾਲ ਲਿਖ ਸੁਣ ਜੋ ਹਨੂੰਮਾਨ ਨਾਟਕ ਮੈਂ ਪੜ੍ਹਿਆ। ਚਲੋ ਇਹਦੇ ਪ੍ਰਸੰਗ ਜਾਂ ਚਸ ਸੁਣਾ ਦਿੰਦਾ। ਕਹਿੰਦੇ ਵਿਸ਼ਨੂੰ ਵੀ ਫਿਕਰ ਪੈ ਗਿਆ, ਉਹ ਵੀ ਬਹੁਤ ਡਰ ਗਿਆ। ਉਹ ਤਾਂ ਕਹਿੰਦੇ ਫਿਰ ਲਕਸ਼ਮੀ ਦੇ ਕਹਿੰਦੇ ਗੱਲਾਂ 'ਤੇ ਮੋਰਨੀਆਂ ਪਾਉਣ ਲੱਗ ਗਿਆ, ਫਿਰ ਨਿਗਾਹ 'ਚ ਹੀ ਰਹੇ ਹਰ ਭਗਤ। ਅਤੇ ਬ੍ਰਹਮਾ ਵੀ ਡਰ ਗਿਆ, ਕਹਿੰਦੇ ਉਹਨੇ ਤਾਂ ਚਾਰ ਮੂੰਹ ਬਣਾ ਲਏ, ਜਿੱਧਰਲੇ ਪਾਸੇ ਨਹੀਂ ਪਤਾ ਲੱਗ ਵੀ ਆ ਗਿਆ ਰੌਣ। ਇਹੋ ਜਿਹੇ ਪ੍ਰਸੰਗ ਜਾਣੀ ਉਹ ਹਨੂੰਮਾਨ ਲੱਥਾਂ ਕੱਟਣ ਵਾਲੇ ਨੇ ਬਹੁਤ ਸੋਹਣੇ ਢੰਗ ਨਾਲ ਲਿਖੇ। ਇਸ ਤਰ੍ਹਾਂ ਹੈ ਉਸ ਪ੍ਰਸੰਗ ਦਾ ਜਿਵੇਂ ਉਹ ਸੰਸਕ੍ਰਿਤ ਵਿੱਚ ਸੀ ਹਨੂੰਮਾਨ ਦਾ, ਇਹ ਹਿਰਦੇ ਰਾਮ ਨੇ ਲਿਖਿਆ ਅਤੇ ਹਰਦਿਆਲ ਪੰਡਿਤ ਨੇ ਉਹਦਾ ਲੱਥਾ ਕਰਤਾ, ਟੀਕਾ ਕਰਤਾ। ਫਿਰ ਯੋਗੀ ਸ਼ਿਵ ਰਾਮ ਉਹਨੇ ਇਹਦਾ ਹੋਰ ਵਧੀਆ ਟੀਕਾ ਕੀਤਾ। ਉਹ ਵੀ ਟੀਕਾ ਅੱਜ ਕੱਲ੍ਹ ਮਿਲਦਾ ਨਹੀਂ ਹੈ, ਪੁਰਾਣਾ ਲਾਹੌਰ ਦਾ ਛਪਿਆ ਹੈ, ਇੱਕੋ ਵਾਰੀ ਛਪਿਆ ਸੀ। ਤੇ ਟੀਕੇ ਦੇ ਕਾਰ ਨੇ ਵੀ ਕਮਾਲ ਹੀ ਕੀਤੀ ਪਈ ਹੈ, ਇੰਨਾ ਜਾਣੀ ਖੋਲ ਖੋਲ ਕੇ ਪ੍ਰਸੰਗ। ਇੱਧਰ ਤਾਂ ਹਨੂੰਮਾਨ ਨਾਟਕ ਵਿੱਚ ਸੰਖਿਪਤ ਰੂਪ ਵਿੱਚ ਹੈ, ਉਹਨੇ ਫਿਰ ਕਸਰੀ ਕੱਢਤੀ ਹੈ। ਹੋ ਇਸ ਤਰ੍ਹਾਂ ਜਾਣੀ ਜਿੰਨਾ ਕੁ ਹਨੂੰਮਾਨਗੜ ਗ੍ਰੰਥ ਹੈ ਇਹਨੂੰ ਹੋਰ 10 ਗੁਣਾ ਜ਼ਿਆਦਾ ਹੈ, ਟੀਕਾ ਵੱਡਾ ਬਣ ਗਿਆ, ਐਡਾ ਵੱਡਾ ਗ੍ਰੰਥ ਹੈ। ਜਿਵੇਂ ਭਾਗ ਹੁੰਦਾ ਨਾ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹਦੇ ਨਾਲੋਂ ਵੀ ਜਾਣੀ ਉਹ ਜ਼ਿਆਦਾ ਵੱਡਾ ਹੈ ਟੀਕਾ। ਅਤੇ ਹਨੂੰਮਾਨ ਨਾਟਕ ਤਾਂ ਇਉਂ ਹੀ ਹੈ ਜਿਵੇਂ 5 ਗ੍ਰੰਥੀ ਹੋ ਗਏ। ਉਹਨੇ ਟੀਕਾ ਇੰਨਾ ਢੰਗ ਨਾਲ ਲਿਖਿਆ, ਕੰਬਾਲੀ ਕਰ ਦਿੱਤੀ ਹੋਈ ਹੈ। ਸੋ ਨਾਲ ਨਾਲ ਜਿਹੜੇ ਕੋਈ ਉਹ ਸੰਖਿਪਤ ਰੂਪ ਵਿੱਚ ਪ੍ਰਸੰਗ ਹੈ ਉਹ ਫਿਰ ਉਸ ਟੀਕਾਕਾਰ ਨੇ ਬਹੁਤ ਖੋਲ ਖੋਲ ਕੇ ਲਿਖੇ ਹੈ ਵਿਚਾਰ। ਇਸ ਤਰ੍ਹਾਂ ਗੁਰੂ ਕਲਗੀਧਰ ਜੀ ਨੇ ਉਹ ਜਿਹੜੇ ਪ੍ਰਸੰਗ ਜਿਹੇ ਹੈ ਨਾ ਫਿਰ ਐਂ ਖੋਲ ਖੋਲ ਕੇ ਲਿਖੇ ਹੈ, ਕੋਈ ਕਸਰ ਨਹੀਂ ਰਹਿਣ ਦਿੱਤੀ, ਕਿਉਂਕਿ ਆਪ ਚੂਨਾ ਮੁਨ ਕਵੀਆਂ ਦੇ ਸਰਤਾਜ ਸਨ, ਸ਼੍ਰੋਮਣੀ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ। ਇਸੇ ਕਰਕੇ ਆਪ ਜੀ ਦੀ ਹਜ਼ੂਰੀ ਵਿੱਚ ਸ਼੍ਰੋਮਣੀ 52 ਕਵੀ ਰਹਿ ਗਏ। ਜੇ ਕੋਈ ਆਪ ਮਹਾਰਾਜ ਨਾਲ ਸ਼੍ਰੋਮਣੀ ਕਵੀ ਹੁੰਦੇ ਇੰਨੇ ਕਵੀ ਨਹੀਂ ਰਹਿੰਦੇ। ਅਤੇ ਕਵੀਆਂ ਦੀ ਜਿੰਨੀ ਕਦਰ ਕੀ ਉਸ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੀ, ਇੰਨਾ ਹੋਰ ਕੋਈ ਦੁਨੀਆਂ ਦਾ ਪਾਤਸ਼ਾਹ ਨਹੀਂ ਕਦਰ ਕੀਮਤ ਕਰ ਸਕਿਆ। ਇੱਕ ਇੱਕ ਕਵਿਤਾ ਸੁਣ ਕੇ ਇੱਕ ਇੱਕ 1,00,000 ਰੁਪਇਆ ਉਹਨੂੰ ਇਨਾਮ ਦਾ ਦੇ ਦੇਣਾ, ਯਾਨੀ ਅੱਜ ਕੱਲ੍ਹ ਤਾਂ 1,00,000 ਰੁਪਇਆ ਕੁਝ ਵੀ ਨਹੀਂ ਆ, ਉਸ ਸਮੇਂ ਦਾ 1,00,000 ਰੁਪਇਆ ਯਾਨੀ ਕਰੋੜ ਦੇ ਨਾਲੋਂ ਜ਼ਿਆਦਾ ਮਹੱਤਤਾ ਰੱਖਦਾ ਸੀ। ਇਸ ਕਰਕੇ ਫਿਰ ਉਹ ਮੋਹਰਾਂ ਦੇ ਭਰ ਭਰ ਕੇ ਢਾਲੇ ਮਹਾਰਾਜ ਦੇ ਦਿੰਦੇ ਸੀ ਇੱਕ ਇੱਕ ਕਵਿਤਾ ਸੁਣ ਕੇ। ਇਹ ਕਹਿ ਦਿੰਦੇ ਸੀ ਲੈ ਵੀ ਹਾਥੀ ਦਾ ਜਿਹੜਾ ਕੋਈ ਇਹਦਾ ਖਾਣ ਪੀਣ ਦਾ ਵੀ ਪ੍ਰਬੰਧ, ਤੇਰੇ ਪਰਿਵਾਰ ਦਾ ਵੀ ਪ੍ਰਬੰਧ, ਲਿਖਾਈ ਜੋ ਹੈ ਮੋਹਰਾਂ ਨਹੀਂ ਮੁੱਕਣਗੀਆਂ ਤਾਂ ਬਹੁਤ ਕੁਛ ਆ ਜਾਊਗਾ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਫਿਰ ਆਪ ਇੱਕ ਚੂੜਾਮਣ ਕਵੀ ਸੀ, ਵਿਦਵਾਨ ਸੀ। ਫਿਰ ਉਹ ਕਵੀਆਂ ਦੇ ਜਿਹੜੇ ਪ੍ਰਸੰਗ ਆ ਉਹਨਾਂ ਦਾ ਆਪਣੀ ਕਾਵਿ ਵਿੱਚ ਉਹਨਾਂ ਦਾ ਬਿਆਨ ਲੱਥਾ ਕੀਤਾ ਹੈ। ਇਹ ਜਦੋਂ ਮਹਾਰਾਜ ਇੰਨਾ ਨਾਮ ਦਿੰਦੇ ਸੀ ਹਾਥੀ ਘੋੜੇ, ਫਿਰ ਉਹਨਾਂ ਨੂੰ ਸੰਭਾਲਣ ਵਾਲੇ ਨਾਲ ਦਾਸ ਸਾਰਾ ਬੰਦੋਬਸਤ ਕਰਕੇ ਭੇਜਦੇ ਸੀ ਨਾ ਵਿਦਵਾਨਾਂ ਨੂੰ, ਜਦੋਂ ਰਸਤੇ ਵਿੱਚੋਂ ਜਾਂਦੇ ਕਹਿੰਦੇ ਤੇ ਲੋਕ ਡਰਦੇ ਭੱਜਦੇ, ਫਿਰ ਉਹ ਕਵੀ ਲੋਕਾਂ ਨੂੰ ਸੱਦ ਸੱਦ ਕੇ ਕਹਿੰਦੇ ਵੀ ਤੁਸੀਂ ਮਤਾਂ ਡਰੋ, ਅਸੀਂ ਕੋਈ ਪਾਤਸ਼ਾਹ ਦੇ ਜਰਨੈਲ ਕਮਾਂਡਰ ਨਹੀਂ ਹੈ ਵੀ ਤੁਹਾਨੂੰ ਕੋਈ ਅਸੀਂ ਮਾਰਨ ਕੁੱਟਣ ਆਏ ਹਾਂ, ਅਸੀਂ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਭਿਖਾਰੀ ਹਾਂ। ਉਹਨਾਂ ਦੀ ਹਜ਼ੂਰੀ ਵਿੱਚ ਜਾ ਕੇ ਅਸੀਂ ਭਿਖਾਰੀਆਂ ਨੇ ਇੱਕ ਕਵਿਤਾ ਪੜ੍ਹੀ ਤੇ ਮਹਾਰਾਜ ਇੰਨੇ ਖੁਸ਼ ਹੋ ਗਏ, ਹਾਥੀ ਘੋੜੇ ਸਾਨੂੰ ਉਹਨਾਂ ਨੇ ਦੇ ਦਿੱਤੇ ਹੈ, ਅਸੀਂ ਇਹਨਾਂ 'ਤੇ ਚੜ੍ਹ ਕੇ ਉਹਨਾਂ ਦੀ ਸੰਭਾਲ ਲਈ, ਨਾਲਾਂ ਦੇ ਸੇਵਾ ਫਿਰ ਵੀ ਦਿੱਤੇ ਆ ਸਾਨੂੰ, ਮਤਾਂ ਸਾਥੋਂ ਡਰੋ, ਇਹ ਤਾਂ ਅਸੀਂ ਗੁਰੂ ਕਲਗੀਧਰ ਜੀ ਦਾ ਦਾਨ ਦਿੱਤਿਆ ਨਾਮ ਦਿੱਤਾ ਲੈ ਕੇ ਜਾ ਰਹੇ ਹਾਂ। ਧਣੀ ਜਿੱਧਰ ਜਿੱਧਰ ਜਾਂਦੇ ਸੀ ਵਿਦਵਾਨ ਗੁਰੂ ਕਲਗੀਧਰ ਜੀ ਉਪਮਾ ਦੇ ਪੁਲ ਬੰਨਦੇ ਸੀ ਵੀ ਐਸੇ ਹੈ ਸਖੀ ਦਾਤੇ ਕੁਲ ਦਲੀ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ। ਇਸ ਕਰਕੇ ਆਪਣੀ ਫਿਰ ਵੀ ਉਹਨਾਂ ਦੀ ਜਿਹੜੀ ਕਾਵਿ ਰਚਨਾ ਵੀ ਕਮਾਲ ਦੀ ਹੈ, ਉਹ ਵੀ ਖੁਲ ਖੁਲਾਸੀ ਹੈ, ਕਿਉਂਕਿ ਮਹਾਰਾਜ ਆਪ ਬੜੇ ਖੁਲ ਖੁਲਾਸੇ ਸੀ। ਜਿਸ ਕਰਕੇ ਫਿਰ ਉਹਨਾਂ ਦੇ ਜਿਹੜੀ ਕਵਿਤਾ ਵਿੱਚ ਬਾਣੀ ਵਿੱਚ ਲਫ਼ਜ਼ ਹੈ ਬਹੁਤ ਹੀ ਖੁੱਲ੍ਹੇ ਖੁਲਾਲੇ ਜੀ ਹੈ। ਜੇ ਕੋਈ ਹੁਣ ਦੂਰ ਆਦੇਸ਼ ਵਿਦਵਾਨ ਹੋਵੇ ਫਿਰ ਤਾਂ ਉਹ ਸਮਝੇ ਇਸ ਨੂੰ। ਅੱਜ ਕੱਲ੍ਹ ਇਹੋ ਜਿਹੇ ਖੁੱਲ ਖੁਲਾਸੀ ਬਚਨਾਂ ਨੂੰ ਕਹਿੰਦੇ ਵੀ ਇਹ ਬਾਹਰਾ ਤਾਂ ਨਹੀਂ, ਇਹ ਲਹਿਰ ਇਹ ਤਾਂ ਕਿਸੇ ਦੀ ਸ਼ਰਾਰਤੀ ਦੇ ਕਿਸੇ ਇਹੋ ਜਿਹੇ ਦੇ ਹੈ ਮਾੜੇ ਜੀਵਨ ਵਾਲੇ ਦੇ, ਬਹੁਤ ਕੁਛ ਇਸ ਨੂੰ ਕਹਿੰਦੇ ਹੈ। ਪਰ ਜੇ ਕੋਈ ਮੁੱਢ ਤੋਂ ਲੈ ਕੇ ਅਖੀਰ ਤੱਕ ਪੜ੍ਹ ਲਵੇ ਸੰਪਰਦਾ ਦੇ ਗਿਆਨੀ ਤੋਂ, ਫਿਰ ਸਾਰੇ ਉਹਦੇ ਭੁੱਲ ਭੁਲੇਖੇ ਨਿਕਲ ਜਾਂਦੇ ਆ। ਕਿਤੇ ਉਹ ਮੂੰਹ ਜਾ ਵੱਟਦਾ, ਕਿਤੇ ਆਸਾਸ ਕਰਦਾ ਹੈ। ਉਹ ਜਿਵੇਂ ਵੀ ਇਹ ਸ਼ਰਕਾਊਟ ਦੇ ਪ੍ਰਸੰਗ ਲਿਖੇ ਆਪਾਂ ਕਾਫੀ ਪੜ੍ਹੇ, ਅੱਜ ਅੱਗੇ ਆ ਰਹੇ ਹੋ ਸੁਣੀਏ ਜੀ।
ਡੇਰਾ ਇੱਕ ਭਾਟ ਪਣਜੈ,
ਕਹਿੰਦੇ ਖਾਲਸਾ ਜੀ ਐਂਡੇ ਰਾਮ ਰਾਏ ਦਾ ਨਾਮ ਦਾ ਭੱਟ ਕਿਹਾ ਜਾਂਦਾ ਸੀ, ਕਵਈਆ ਕਿਹਾ ਜਾਂਦਾ ਸੀ, ਵਧੀਆ ਗਾਉਣ ਵਾਲਾ ਹੈ ਸੀ।
ਗੀਤ ਕਲਾ ਤੇ ਤਿਰਿਆ ਕਹਿਜੈ,
ਐਡਾ ਇਹ ਐਂਡੇ ਰਾ ਗਵਈਆ ਸੀ ਨਾ, ਗੀਤ ਗਾਉਣ ਵਾਲਾ ਸੀ। ਉਹਦੀ ਘਰਵਾਲੀ ਦਾ ਨਾਂ ਸੀ ਗੀਤ ਕਲਾ ਕਰਕੇ।
ਬੀਰਮ ਦੇ ਤਿੰਨ ਬੀਰ ਨਿਹਾਰਿਓ,
ਹਾਂ ਕਹਿੰਦੇ ਉਹ ਜਿਹੜੀ ਗੀਤ ਕਲਾ, ਉਹਨੇ ਕੋਈ ਬੀਰਮ ਨਾਮ ਦਾ ਇੱਕ ਸੂਰਵੀਰ ਸੂਰਮਾ ਤੱਕਿਆ ਹੈ।
ਤਬੈ ਚਿੱਤ ਤੇ ਭਾਟ ਵਿਸਾਰਿਓ,
ਕਹਿੰਦੇ ਆਪਣਾ ਜਿਹੜਾ ਗਵਈਆ ਗਵੂਗਾ ਜਾਂ ਉਹਨੂੰ ਭੁਲਾ ਦਿੱਤਾ ਹੈ ਉਸਨੇ।
ਜਾਰ ਬਾਚ ਦੋਹਰਾ ਬੰਧ ਖਾਟ ਧਰ ਨਿਜ ਪਤ ਹੈ,
ਬੀਰਮ ਦੇ ਬੜਾ ਚੁਸਤ ਚਲਾਕ ਸੀ। ਇਹ ਜਿਹੜੀ ਗੀਤ ਕਲਾ ਹੈ, ਇਹ ਐਂਡੇ ਰਾਏ ਦੇ ਘਰਵਾਲੀ ਗਵਈਏ ਦੇ ਘਰਵਾਲੀ ਇਸਨੂੰ ਕਹਿਣ ਲੱਗਿਆ ਵੀ ਮੈਂ ਅਜਮਾਇਸ਼ ਕਰਨੀ ਹੈ, ਤੇਰੀ ਚੁਸਤੀ ਚਲਾਕੀ ਤੇਰੀ ਅਕਲ ਦੇਖਣੀ ਹੈ ਵੀ ਤੂੰ ਕਿਹੋ ਜੀ ਹੈ ਮਨ। ਕਹਿੰਦੇ ਇਸ ਤਰ੍ਹਾਂ ਅਣਗ ਦੇ ਹੇਠਾਂ ਰੱਸਿਆਂ ਨਾਲ ਬੰਨ ਕੇ ਆਪਣੇ ਮਾਲਕ ਨੂੰ
ਹਮ ਸੌ ਭੋਗ ਕਮਾਰ,
ਜੇ ਮੇਰੇ ਨਾਲ ਫਿਰ ਤੂੰ ਫੇਰ ਖੇ ਖਾਵੇ
ਤਾਂ ਮੈਂ ਜਾਣਾ ਸਾਚ ਤੂੰ,
ਫੇਰ ਕਹਿੰਦੇ ਮੈਂ ਸੱਚੀ ਮੱਚੀ ਜਾਣਾਗਾ
ਫੇ ਤੂੰ ਹਮਾਰੀ ਆ,
ਤੂੰ ਮੇਰੀ ਪ੍ਰੇਮਣ ਪਿਆਰੀ ਹੈ।
ਚੌਪਈ ਐਂਡੇ ਰਾਏ ਏਕ ਦਿਨ ਆਇਓ,
ਹਾਂ ਇਸ ਤਰ੍ਹਾਂ ਜਦੋਂ ਬੀਰਮ ਦਾ ਸੂਰਵੀਰ ਨੇ ਕਿਹਾ ਹੈ, ਇਹਦਾ ਜਿਹੜਾ ਮਾਲਕ ਐਂਡੇ ਰਾ ਗਵਈਆ ਸੀ, ਇੱਕ ਦਿਨ ਕਿਤੇ ਬਾਹਰੋਂ ਉਹ ਆਪਣਾ ਪ੍ਰੋਗਰਾਮ ਜਾ ਕਰਕੇ ਆਇਆ ਹੈ।
ਦੁੱਖ ਨਾਰ ਹੋਇਆ ਬਚਨ ਸੁਣਾਇਓ,
ਇਹ ਜਿਹੜੀ ਪਤਨੀ ਹੈ ਇਹਦੀ ਗੀਤ ਕਲਾ ਨੇ ਬਹੁਤ ਦੁਖੀ ਜਿਹਾ ਹੋ ਕੇ ਉਹ ਬਚਨ ਸੁਣਾਇਆ ਹੈ ਗਵਈਏ ਨੂੰ ਐਂਡੇ ਰਾਏ ਨੂੰ ਹੋ ਕਿਹਾ ਹੈ।
ਤੁਮ ਕੋ ਰੋਗ ਨਾਥ ਇੱਕ ਭਾਰੋ,
ਇਹ ਮੇਰੇ ਪਤੀ ਗਵਈਏ ਤੁਹਾਨੂੰ ਇੱਕ ਬੜਾ ਤੋ ਤਕੜਾ ਰੋਗ ਲੱਗ ਗਿਆ, ਉਹਦਾ ਤੁਹਾਨੂੰ ਨਹੀਂ ਪਤਾ ਹੈ।
ਤਾ ਤੇ ਖੀਜਤ ਚਿੱਤ ਹਮਾਰੋ,
ਉਸ ਰੋਗ ਨੂੰ ਦੇਖ ਦੇਖ ਕੇ ਮੇਰਾ ਜਿਹੜਾ ਚਿੱਤ ਬੜਾ ਖਿਜਦਾ ਹੈ, ਬਹੁਤ ਦੁਖੀ ਹੁੰਦਾ।
ਦੋਹਰਾ ਏਕ ਬੈਦ ਮੈਂ ਤਵ ਨਿਮਿਤ,
ਕਰਕੇ ਹੇ ਐਂਡੇ ਰਾਏ ਗਵਈਆ ਮੇਰੇ ਪਤੀ ਇੱਕ ਜਿਹੜਾ ਬਹੁਤ ਤਕੜਾ ਬੈਦ ਹੈ,
ਰੱਖਿਓ ਧਾਮ ਬੁਲਾ।
ਉਹ ਮੈਨੂੰ ਪਤਾ ਲੱਗ ਰਿਹਾ ਵੀ ਪਤਾ ਆ ਗਿਆ, ਮੈਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਬੁਲਾ ਰੱਖਿਆ ਵੀ ਨਾ ਕਿਤੇ ਕਿਸੇ ਪਾਸੇ ਗੀਤ ਗਾਉਣ ਚਲੇ ਜਾਣ,
ਤਾਂ ਤੇ ਤੁਰਤ ਕਰਾਈ ਹੈ।
ਇਸ ਕਰਕੇ ਜਾਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਜਿਹੜਾ ਇਲਾਜ ਹੈ ਨਾ, ਜਿਹੜਾ ਮੈਂ ਬੈਦ ਬੁਲਾਏ ਤੋਂ ਕਰਾ ਲਈਏ,
ਆਪਣ ਇਲਾਜ ਬਣਾ
ਸਵਾਰ ਕੇ ਇਲਾਜ ਕਰਾ ਲਓ, ਨਿਯੋਗ ਹੋ ਜਾਓ, ਤੰਦਰੁਸਤ ਹੋ ਜਾਓ ਤੁਸੀਂ।
ਚੌਪਈ ਐਂਡੇ ਰਾਏ ਤਬੈ ਇਓ ਕੀਓ,
ਉਸ ਵੇਲੇ ਜਿਹੜਾ ਐਂਡੇ ਰਾਏ ਉਹਨੇ ਇਸੇ ਤਰ੍ਹਾਂ ਕਿਹਾ ਵੀ ਠੀਕ ਹੈ, ਵੀ ਜਿਹੜਾ ਬੈਦ ਬੁਲਾਇਆ ਹੈ ਉਹਨੂੰ ਇੱਥੇ ਲੈ ਆਓ ਤੇ ਮੇਰਾ ਇਲਾਜ ਕਰ ਕਰਾ ਦੇਵੋ।
ਬੀਰਮ ਦੇਵ ਬੋਲ ਕਰ ਲਿਓ,
ਸੇਵੜੇ ਜਿਹੜਾ ਬੀਰਮ ਦੇਵ ਸੀ ਨਾ ਉਹਨੂੰ ਕਹਿੰਦੇ ਬੁਲਾ ਲੈਣਾ ਕੀਤਾ ਹੈ।
ਯਾ ਗਦ ਕੋ ਗਧਾ ਕਿਆ ਕਰੀਏ,
ਆਹੋ ਜਿਹੜਾ ਗਧਾ ਕੀਏ ਬੈਲ ਸੀ ਉਹ ਦੇਖ ਕੇ ਐਂਡੇ ਰਾਏ ਗਵਈਏ ਬੱਲੀ, ਉਹ ਕਹਿੰਦੇ ਵੀ ਇਹ ਜਿਹੜਾ ਗਦ ਹੈ ਰੋਗ ਹੈ, ਕਿਆ ਕਰੀਏ ਇਹਦਾ ਕੀ ਇਲਾਜ ਕਰੀਏ। ਬੈਦ ਉਹ ਜਿਹੜਾ ਸੀ ਨਾ ਤਾਂ ਸੂਰਵੀਰ ਹੀ ਸੀ ਨਾ, ਉਹਦਾ ਬੈਦ ਕਹਿ ਦਿੱਤਾ ਵੀ ਇਹ ਬੈਦ ਹੈ। ਕਹਿੰਦੇ ਉਹ ਬੈਦ ਨੇ ਕਿਹਾ ਵੀ ਇਹ ਰੋਗ ਦਾ ਵੀ ਕੀ ਇਲਾਜ ਕਰੀਏ, ਜਾਣੀ ਇਹ ਰੋਗ ਦੂਰ ਹੋਣ ਵਾਲਾ ਨਹੀਂ, ਇਹ ਤਾਂ ਭੈੜਾ ਜਿਹਾ ਤਾਂ ਦੁੱਖ ਜਿਹਾ ਰੋਗ ਲੱਗ ਰਿਹਾ ਹੈ।
जाते रोग बड़ो पर हरिए।
करके बड़ा रोग लगे नू दूर करिए, की करिए कोई इलाज ता सुझदा नहीं है।
वैद तबे ओ बचन उचारे,
मेरी वैद ने ओ बचन कहे अंडे राय गोइए नू।
बड़ो रोग एह पयो तिहारे,
तेनू ता नहीं पता लगदा, तू ता समझदा मैं तंदुरुस्ती है ठीक ठाक है निरोग है। तेरे खाते तेनू बहुत बड़ा तकड़ा रोग लग्या होया है।
या को जंतर मंत्र नह कोई,
आयदा कहने भी दवाई बूटी चाकी लगनी है, जेरे कोई आत्मी चागे है मंत्र हथौड़े है ये भी नहीं हो सकते। जाड़ का करने ना हथौड़ा जा कीड़ा जा हट जाता होंगे, ये इसे इतना खसरे खुसरे का भी हथौड़ा जा कर देंगे, कोई जी चीचक की बीमारी का भी हथौड़ा जा कर देंगे, वो इस तरह कोई मंत्रा नाल भी सप सुप जो लड़िया हो मंत्र जा पढ़ जाते जहर जी उतर जाती है। जो कुत्ता कोई बढ़ बढ़ गया हल्किया तो भी हथौड़ा हथौड़ा जा कर देंगे, वो भी पिने के रोम रूम जे बाल जे आ जाते हैं। जिन्होंजा हों जोधर आई सन तो दरबारा सिंह छोटे डेरे वाले कुत्ते का जिन्हों को हल्किया बढ़ गया वो इस तरह कर करा देंगे। इतने भी एक बारी वो किसी ने कराया करवाया पिना जहा बढ़ के वो पढ़ते होंगे सी मंत्र जी, वो रोम रोम जे सारे आ जाते जो वो पिने खोलते जो हट जाते कहते भी हमने ठीक हो गया है। कहने वीर बंदे जरा बैद नहीं, बड़ा चुस चलाक बंदा सी, बड़ा सवार के कवैये कह लगा भी ये से कोई तबीत धागा भी नहीं हो सकता, जिमें कोई यंत्र जहा हों ना तबीत धागा जहा गल च पा लेंदे होंगे, कहते भी हम ये डर नहीं लगता, ये माड़ी चीज नेड़े नहीं आती है। वो चार कुंगलों का कागज वो एक अदूका जहा लिखा होंगे, फिर वो लिखद्या हो मंत्र मुंत्र जहा भी पढ़ते होंगे, एक पुनी काल का बारह बरस कुवार, एका देवी सिमरिए चौदह पवन द्वार, दो पक्की निर्मली तेरी रख करे अष्टभुजी परमेश्वरी, तेरह देवी देव इस तरह दे लगते। इतने संत बल सिंह जी कई बार लिख देंगे दोबारे, मैं बच्चा जहा हों मैं कह तू लिख दे मेरे तो घट पढ़ते ज्यादा मैंने सिखाया। इस तरह ने फिर वो बड़ा चलता सी इतने भी ठाक कहे दीता दा महात्मा मैं क्या भी फिर तो अंत समय तुम बहुते औखे हो गए, छड़ दो इन्होंने मसा ही छड़िया छाया, फिर भी यकीन मरन बड़े बहुत औखे हो गए। जे जंत्र मंत्र जहा करता नहीं फिर जान बहुत औखी निकलती है, ये मरण समय बहुत औखे करते भूत प्रेतों के तबीत थके। शिंदा डॉक्टर तो इतों से हूँ कहता सी मैं कहता भी महापुरुष कहते मैं कोई टीका ला दे जहर का, जानी इन्ना मैं तंग है। हम देख लो भी ये जो तबीत धागे करने किन्ने सौखे है, ये करता लेंदे जो रुपये जे मिलते थान जे भूरे जे लिया के सड़ देना दुखी लोग बड़ा खुश होंगे। जो फिर आके वो घेर देना दे समय भी हम सातों कम लेना आ जा हम तो इतों लें, कई तो पहले ही मार मूर के बिच ही वो भूत प्रेत बना लेंदे है, फिर वो सवारी करते जो घोड़े से चढ़ते होंगे ना बच्चे खेलते होंगे, फिर चढ़ चढ़ के तंग करते हैं। इस करके तबीत धागे करने बहुत माड़े है, जे कोई अपने बच्चों से कराते वह भी समझ लो भी बच्चों से भूत प्रेतों का परछावा पेगा, वो जो संस्कार पैणगे फिर छित्र मारनगे तो बच्चे बड़े हो गए। जो भूतों के छाया हेठ वो पले है, वो कहना शहीद सिंह ने हेठा छड़े गुरबाणी पढ़ वालों ने पढ़िया, जैसे वो फिरते भड़कते उन्होंने परछावा पा करके बच्चा सहमया रहा नहीं रोंदा। गल ए नहीं भी वह भूतां प्रेतों के मंत्र जंत्र है, ਵੀ ਭੂਤਾਂ ਵਿੱਚ ਤਰ੍ਹਾਂ ਦਾ ਬੱਚੇ 'ਤੇ ਪਹਿਰਾ ਲਵਾ ਤਾ, ਉਹ ਵਿਚਾਰੇ ਨੂੰ ਦਿਸਦੇ, ਉਹ ਡਰਦਾ ਫੋਨ ਨਹੀਂ ਰੋਂਦਾ, ਚੂੰ ਕਰਦਾ, ਕਹਿੰਦਾ ਲੈ ਜਦੋਂ ਦਾ ਜ਼ਮੀਰ ਪਾਇਆ ਬੱਚਾ ਰੋਂਦਾ ਨਹੀਂ, ਰੋਵੇ ਵਿਚਾਰਾ ਕਿਸ ਤਾਂ ਤੁਸੀਂ ਵੀ ਨਹੀਂ ਰੋ ਸਕਦੇ, ਤੁਹਾਡੇ ਨਾਲੇ 10-15 ਕਰਦੇ ਭੂਕੇ ਤਾਂ ਤੁਸੀਂ ਸਾਹ ਨਹੀਂ ਕੱਢੋਗੇ। ਇਹਦਾ ਵੱਡੇ ਦੁਸ਼ਮਣ ਹੈ ਜਿਹੜੇ ਕੋਈ ਮਾਈਆਂ ਬੀਬੀਆਂ ਇਹ ਜੰਤਰ ਮੰਤਰ ਤਵੀਤਾ ਅੱਗੇ ਬੱਚਿਆਂ ਦੇ ਗਲ ਪਾਉਂਦੀਆਂ, ਇਹ ਆਪਣਾ ਸਮਝ ਲਓ ਦੁੱਖ ਲਈ ਆਪ ਸਹੇੜ ਰਹੀਆਂ। ਫਿਰ ਜੋ ਛਿੱਤਰ ਮਾਰਦੇ ਨਾ ਉਹਨਾਂ ਨੇ ਤਾਂ ਹਿਸਾਬ ਕਿਤਾਬ ਲੈਣੇ ਹੀ ਹੈ ਨਾ, ਜਦੋਂ ਭੂਤਾਂ ਦੇ ਪਰੰਪਰਾ ਪਰਛਾਵੇਂ ਹੇਠ ਪਲੇ ਹੈ ਉਹੀ ਪ੍ਰਭਾਵ ਪਿਆ ਉਹਨਾਂ 'ਤੇ, ਹੋਰ ਉਹਨਾਂ ਨੇ ਕੀ ਕਰਨਾ। ਪਰ ਜਿਹੜੀਆਂ ਮਾਈਆਂ ਹੜਦੀਆਂ ਨਹੀਂ, ਕਹਿੰਦੇ ਵੀ ਇਹ ਤਵੀਰ ਤਾਂ ਪਾਉਣਾ ਹੀ ਪਾਉਣਾ ਹੈ, ਇਹ ਹਥੌਲਾ ਕਰਾਉਣਾ ਹੀ ਕਰਾਉਣਾ ਹੈ। ਜਿਹੜੇ ਕੋਈ ਇਸ ਤਰ੍ਹਾਂ ਕਰਦੇ ਕਰਾਉਂਦੇ ਫਿਰ ਉਹਨਾਂ ਦਾ ਕੀਤੀ ਦਾ ਫਲ ਉਹਨਾਂ ਨੂੰ ਮਾੜਾ ਹੈ ਮਿਲਦਾ ਹੈ। ਜਿਹਨਾਂ ਨੇ ਕਰਿਆ ਉਹਨਾਂ ਨੂੰ ਪੁੱਛ ਲਓ ਵੀ ਭੁਗਤਦੇ ਕਿ ਨਹੀਂ ਉਹ ਆਪਣੇ ਬੱਚਿਆਂ ਰਾਹੀਂ। ਸੋ ਜਦੋਂ ਸਲੋਕ ਸੁਣਾਉਂਦੇ ਹੈ ਕਹਿੰਦੇ ਵੀ ਇਹਨੂੰ ਨੂਣ ਦੇਣ ਵਾਲਾ ਹੈ, ਇਹਨੂੰ ਬੇਬਾਦੀ ਹੋਈ ਹੈ ਬੁੜੇ ਨੂੰ, ਵਿਨਾਸ਼ ਸਾਰ ਕੇ ਚਾਟਾਂ ਛਕਾਉਂਦੇ। ਜਦੋਂ ਉਹਨਾਂ ਨੇ ਉਹਨੇ ਕੀਤੇ ਦਾ ਕਰਿਆ ਤਾਂ ਲੈਣਾ ਹੀ ਹੈ ਨਾ, ਆਪਣਾ ਬਦਲਾ ਤਾਂ ਲੈਣਾ ਹੀ ਹੈ, ਇੱਥੇ ਪਰਮੇਸ਼ੁਰ ਦਵਾਉਂਦਾ ਹੈ। ਇਸ ਕਰਕੇ ਉਹਨੇ ਕਹਿੰਦਾ ਵੀ ਇਹਦਾ ਕਹਿੰਦੇ ਕੋਈ ਗੰਤਰ ਮੰਤਰ ਨਹੀਂ ਇਹਦੇ 'ਤੇ ਹੋ ਸਕਦਾ, ਤਵੀਰ ਤਾਗਾ ਨਹੀਂ ਚੱਲ ਸਕਦਾ, ਨਾ ਕੋਈ ਹਥੌੜਾ ਹੋ ਸਕਦਾ ਹੈ।
ਇੱਕ ਤੰਤਰ ਹੋਵੇ ਤਾਂ ਹੋਈ,
ਉਹ ਕਹਿੰਦਾ ਵੀ ਇੱਕ ਤੰਤਰ ਹੋ ਸਕਦਾ ਜੇ ਹੋ ਸਕੇ ਕਾਮਯਾਬ, ਉਹ ਕੀ ਹੁੰਦਾ ਟੂਣਾ
ਮਦਰਾ ਅਦਕ ਆਪ ਲੈ ਪੀਜੈ।
ਜਿਵੇਂ ਆ ਕੋਈ ਆ ਪਸ਼ੂਆਂ ਡੰਗਰਾਂ ਨੂੰ ਕਰਦੇ ਹੁੰਦੇ ਨਾ ਟੂਣਾ ਜਿਹਾ, ਕਹਿੰਦੇ ਨੇ ਮੂੰਹ ਖੁਰਾਇਆ ਜੀ, ਉਹ ਲਿਆਉਂਦੇ ਹੁੰਦੇ ਨੇ ਟੂਣਾ ਜਿਹਾ ਕਰਾ ਕੇ, ਤੁਹਾਨੂੰ ਪਤਾ ਹੀ ਹੈ। ਉਹ ਫਿਰ ਉਹ ਬੰਨ ਦਿੰਦੇ ਉੱਤੇ ਸੁੱਬੀ ਜੀ, ਹੇਠਾਂ ਦੇ ਵਿੱਚ ਉਹ ਪਾਣੀ ਜਾ ਉਹਦੇ ਕਦੇ ਉੱਤੇ ਛੱਟੇ ਜਿਹੇ ਮਾਰੀ ਜਾਂਦੇ, ਕਹਿੰਦੇ ਟੂਣਾ ਹੋ ਗਿਆ ਜੀ, ਹੁਣ ਇਹ ਮੁਕਰ ਦੀ ਬਿਮਾਰੀ ਚਲੀ ਜਾਊਗੀ। ਅਰੇ ਇਸ ਤਰ੍ਹਾਂ ਦੇ ਕਹਿੰਦੇ ਕਹਿੰਦੇ ਇਹਦਾ ਇੱਕ ਤਾਂ ਵੀ ਤੰਤਰ ਹੋ ਸਕਦਾ ਹੈ, ਕਹਿੰਦੇ ਟੂਣਾ ਹੋ ਸਕਦਾ ਹੈ ਜੇ ਕਹਿੰਦੇ ਕਾਮਯਾਬ ਹੋ ਜਾਵੇ।
ਮਦਰਾ ਅਦਕ ਆਪ ਲੈ ਪੀਜੈ,
ਕਹਿੰਦੇ ਟੂਣਾ ਕੀ ਕਰਨਾ ਹੈ, ਕਹਿੰਦੇ ਆਹ ਜਿਹੜਾ ਹੈ ਨਾ ਅੰਡੇ ਦਾ ਗਵਈਆ, ਕਹਿੰਦੇ ਆ ਵਧੀਆ ਸ਼ਰਾਬ ਲੈ ਕੇ ਕਹਿੰਦੇ ਆਪ ਹੀ ਪੀ ਲਵੇ।
ਔਰ ਆਪਣੀ ਧੀ ਕਹਿ ਦੀਜੈ,
ਕਹਿੰਦਾ ਟੂਣਾ ਇਹ ਕਿ ਪਹਿਲਾਂ ਤਾਂ ਆਪ ਕਹਿੰਦੇ ਮੰਗਾ ਕੇ ਸ਼ਰਾਬ ਪੀਵੇ, ਫਿਰ ਕਹਿੰਦੇ ਆ ਜਿਹੜੀ ਆਪਣੀ ਘਰ ਵਾਲੀ ਹੈ ਇਹਨੂੰ ਵੀ ਪੀਣ ਵਾਸਤੇ ਇਹਨੂੰ ਵੀ ਸ਼ਰਾਬ ਪਵਾ ਦੇ ਕਿ ਟੂਣਾ।
ਖਾਟ ਤਰੇ ਬਾਂਧੇ ਤੁਮ ਰਹੋ,
ਆਓ ਤੋਂ ਬਾਅਦ ਕਹਿੰਦੇ ਇੱਕ ਹੋਰ ਹੈ ਟੂਣਾ ਹੈ ਤਾਂ ਔਖਾ, ਕਹਿੰਦੇ ਵੀ ਤੂੰ ਬਈ ਹੈ ਸ਼ਰਾਬ ਪੀ ਕੇ ਘਰ ਵਾਲੀ ਨੂੰ ਪਿਆ ਕੇ, ਉਦੋਂ ਬਾਅਦ ਕਹਿੰਦੇ ਜਿਹੜਾ ਆਪਣਾ ਜਿਹੜਾ ਸਰੀਰ ਹੈ ਨਾ ਮੰਜੇ ਨਾਲ ਰੱਸਿਆਂ ਨਾਲ ਬੰਧਾ ਕੇ ਇਸ ਤਰ੍ਹਾਂ ਕਹਿੰਦੇ ਪਣਗ ਦੇ ਹੇਠਾਂ ਪਏ ਰਹਿਣਾ ਬੂਧਾ ਹੋ ਕੇ।
ਮੁਖ ਤੇ ਪਰੇ ਕਵਿਤਨ ਕਹੋ,
ਹਾਂ ਫਿਰ ਤੂੰ ਕਹਿੰਦੇ ਗਵਈਆ ਗੀਤ ਗਾਉਣ ਵਾਲਾ ਹੈ, ਮੂਧੇ ਮੂੰਹ ਪੈ ਕੇ ਮੰਜੇ ਨਾਲ ਰੱਸਿਆਂ ਨੂੰ ਬਣਾ ਕੇ ਉਦੋਂ ਬਾਅਦ ਕਹਿੰਦੇ ਹੇਠਾਂ ਪਿਆ, ਤੂੰ ਕਹਿੰਦੇ ਗੀਤ ਗਾਉਂਦੇ ਰਹਿਣਾ ਕਵਿਤ ਗਾਉਂਦੇ ਰਹਿਣਾ।
ਇੱਕ ਬੀਰ ਇੱਕ ਠੌਰ ਬੁਲੈ ਹੋ,
ਹਾਂ ਫਿਰ ਮੈਂ ਕਹਿੰਦੇ ਟੂਣਾ ਕਰੂੰਗਾ, ਉਹ ਟੂਣੇ ਦੇ ਨਾਲ ਇੱਕ ਤਕੜਾ ਕਹਿੰਦੇ ਬਲੀ ਬੀਰ ਮੈਂ ਬੁਲਾ ਲਊਂਗਾ, ਜਿਵੇਂ ਨਾਰ ਸਿੰਘ ਬੀਰ ਹੈ, ਭੈਰੋਂ ਬੀਰ ਹੈ, ਲੰਕੜੀਆ ਬੀਰ ਹੈ, ਹਨੂੰਮਾਨ ਬੀਰ ਹੈ, 52 ਬੀਰ ਮੰਨੇ ਗਏ ਹੈ, ਕਹਿੰਦੇ ਉਹਨਾਂ ਵਿੱਚੋਂ ਇੱਕ ਮੈਂ ਬੀਰ ਬੁਲਾ ਲਊਂ ਬੜਾ ਬਲੀ।
ਇਸੀ ਖਾਟ ਉੱਪਰ ਬੈਠੇ ਹੋ,
ਕਹਿੰਦੇ ਫਿਰ ਉਹ ਜਿਹੜਾ ਬੀਰ ਬੁਲਾਇਆ ਨਾ ਜਿਸ ਪਣਗ ਦੇ ਹੇਠਾਂ ਰੱਸਿਆਂ ਨਾਲ ਬਣਾ ਕੇ ਤੂੰ ਪਿਆ ਹੋਵੇਗਾ, ਕਹਿੰਦੇ ਉਹ ਪਣਗ ਦੇ ਹੇਠਾਂ ਲਿਆ ਉੱਪਰ ਕਹਿੰਦੇ ਲਿਆ ਕੇ ਬਲੀ ਬੀਰ ਨੂੰ ਮੈਂ ਬਿਠਾ ਦਿਆਂਗਾ।
ਮਲ ਜੁੱਧ ਤਾਵ ਤ੍ਰੇ ਤਨ ਕਰ ਹੈ,
ਹਾਂ ਕਹਿੰਦੇ ਲੈ ਵੀ ਗਵਈਏ, ਫਿਰ ਉਹ ਜਿਹੜਾ ਬੀਰ ਹੈ ਨਾ ਉਹ ਪਣਗ ਉੱਪਰ ਬੈਠ ਕੇ ਤੇਰੀ ਘਰਵਾਲੀ ਨਾਲ ਜਿਵੇਂ ਮਲ ਕਹਿੰਦੇ ਉਹ ਆਪੋ ਵਿੱਚ ਹੀ ਘੁਲਦੇ ਹੁੰਦੇ, ਕਹਿੰਦੇ ਇਸ ਤਰ੍ਹਾਂ ਦਾ ਮਲ ਯੁੱਧ ਕਰੂਗਾ।
ਤੋ ਤਾਵ ਰੋਗ ਵੱਡੋ ਪਰ ਹਰ ਹੈ,
ਟੂਣਾ ਇਹਦੇ ਨਾਲ ਕਹਿੰਦੇ ਜਿਹੜਾ ਤੇਰਾ ਬਹੁਤ ਸਭ ਤੋਂ ਵੱਡਾ ਰੋਗ ਉਹ ਦੂਰ ਹੋ ਜਾ। ਨਾ ਹੋਊਗਾ।
ਮੂੜ ਬਾਤ ਇਹ ਕਛੂ ਨ ਜਾਣੀ।
ਦੇਖ ਲੋ ਵੀ ਵਧੀਆ ਗਵਈਆ, ਮੂਰਖ ਨੇ ਗੱਲ ਕੋਈ ਨੀ ਸਮਝੀ ਵੀ ਇਹ ਕੀ ਕਰਿਆ, ਕੀ ਮੈਨੂੰ ਬੁੱਧੂ ਬਣਾਈ ਜਾ ਰਿਹਾ।
ਦੇਹ ਅਰੋਗ ਸਰੋਗ ਪਛਾਣੀ।
ਐਂਡੇ ਰਾਏ ਗਵਈਏ ਦੀ ਬਿਲਕੁਲ ਦੇਹ ਅਰੋਗ ਸੀ, ਤੰਦਰੁਸਤ ਸੀ, ਜੋ ਘਰਵਾਲੀ ਮਗਰ ਲੱਗ ਕੇ ਤੇ ਉਹ ਚੁਸ ਲਾਗ ਜਿਹੜਾ ਬੀੜਮ ਦੇ ਉਹਦੇ ਮਗਰ ਲੱਗ ਕੇ ਆਪਣੀ ਦੇਹ ਨੂੰ ਕਹਿੰਦੇ ਰੋਗ ਸਹਿਤ ਸਮਝਾਣ ਲਿਆ ਵੀ ਮੈਂ ਬਹੁਤ ਵੱਡਾ ਰੋਗੀ ਹਾਂ।
ਆਪ ਮੰਗਾਏ ਮਦੇ ਤਬ ਪੀਓ।
ਜਿਵੇਂ ਟੂਣਾ ਦੱਸਿਆ ਸੀ ਨਾ ਉਸਨੇ, ਕਹਿੰਦੇ ਆਪ ਹੀ ਫਿਰ ਸ਼ਰਾਬ ਮੰਗਾ ਕੇ ਉਹ ਪੀ ਲਈ ਹੈ।
ਚਾਰ ਸਹਿਤ ਅਬਲਾ ਕੋ ਦਿਓ।
ਫਿਰ ਪਤਨੀ ਨੂੰ ਦੇ ਸੀ, ਪਤਨੀ ਨੇ ਉਹ ਜਿਹੜਾ ਬੀੜਮ ਦੇ ਸੂਰਵੀਰ ਬੁਲਾਇਆ ਜਿਹਨੂੰ ਬੈਲ ਬਠਹਿਰਾਇਆ ਉਹਨੂੰ ਪਿਆਤੀ ਹੈ।
ਨਿਜ ਘਰ ਮੈਂ 3000 ਪਿਵਾਇਆ।
ਆਪਣੇ ਹੱਥਾਂ ਨਾਲ ਕਹਿੰਦੇ ਉਸਨੂੰ ਪਿਆ ਦਿੱਤੀ ਹੈ।
ਬਾਪ ਆਉਂਦੋ ਤਾਰ ਖਾਟ ਬੰਧਾਇਓ।
ਉਹ ਜਿਹੜਾ ਇਹ ਅੰਡੇ ਰਾਹ ਗਵਈ ਹੈ, ਇਹਨੇ ਕਹਿੰਦੇ ਆਪਣੇ ਸਰੀਰ ਨੂੰ ਮੂਧਾ ਜਾ ਕਰ ਲਿਆ, ਉਲਟਾ ਜਾ ਕਰ ਲਿਆ, ਇਸ ਤਰ੍ਹਾਂ ਕਹਿੰਦੇ ਮੰਜੇ ਦੇ ਹੇਠ ਮੁੱਧਾ ਜਾ ਸ਼ੀਰ ਕਰਕੇ ਆਪਣੇ ਆਪ ਨੂੰ ਰੱਸੀਆਂ ਨਾਲ ਬਣਾ ਲਿਆ।
ਅੱਖਾਂ ਦੋ ਮੂੰਦ ਕਰ ਲਈ।
ਫਿਰ ਦੋਵੇਂ ਅੱਖਾਂ ਜੀਆਂ ਬੰਦ ਕਰ ਲਈਆਂ, ਅੱਖਾਂ ਤੇ ਵੀ ਪੱਟੀ ਬੰਨ ਦਿੱਤੀ ਹੈ, ਬੜੀਆ ਟੂਣਾ ਹੈ।
ਜਾਰ ਤਿਰਿਆ ਆ ਰੂੜਤ ਪਈ।
ਫਿਰ ਦੋਵੇਂ ਕਹਿੰਦੇ ਜਿਹੜੀ ਗੀਤ ਕਲਾ ਹੈ ਤੇ ਉਹ ਜਿਹੜਾ ਬੈਦ ਹੈ, ਕਹਿੰਦੇ ਉਹਦੇ ਮੰਜੇ ਤੇ ਚੜ ਬੈਠੇ।
ਭਾਟ ਭਰਿਓ ਤਾਰਕ ਬਿੱਤ ਉਚਾਰ।
ਜਿਹੜਾ ਐਂਡੇ ਦਾ ਗਵਈਆ ਹੇਠਾਂ ਪਿਆ ਮੁੱਦੇ ਮੁਕਦੇ, ਉਹ ਕਵਿਤ ਪੜਦਾ ਉਚਾਰਦਾ।
ਭੇਦ ਅਭੇਦ ਕਛੂ ਭੇਦ ਅਭੇਦ।
ਇੰਨਾ ਮਹਾਂਮੂਰਖ ਬਣਿਆ ਚੰਗਾ ਮੁੰਡਾ, ਕੋਈ ਸੋਚ ਹੀ ਨਹੀਂ ਰਿਹਾ ਵੀ ਮੇਰੇ ਨਾਲ ਕੀ ਛਲ ਕਪਟ ਹੋ ਰਿਹਾ ਹੈ।
ਵਾਹ ਤੰਤਰ ਜੋ ਬੈਦ ਬਣਾਇਓ।
ਇਹ ਸਮਝਦਾ ਗਵਈਆ ਵੀ ਜਿਹੜਾ ਇਹ ਬੈਦ ਨੇ ਆ ਕੇ ਤੰਤਰ ਬਣਾਇਆ, ਟੂਣਾ ਜਾ ਕਰਿਆ,
ਤਾਂ ਤੇ ਦੇਵ ਹਮਾਰੇ ਆਇਓ।
ਇਸੇ ਕਰਕੇ ਜਿਹੜਾ ਇਹ ਕਹਿੰਦਾ ਸੀ ਨਾ ਵੀ ਉਹ ਵੀਰ ਆਊਗਾ, ਦੇਵਤਾ ਆਊਗਾ, ਕਹਿੰਦੇ ਉਹ ਆਇਆ ਮੇਰੇ ਪਣਗ ਦੇ ਉੱਪਰ ਬੈਠਾ।
ਭੋਗ ਜਾਰ ਅਬਲਾ ਸੌ ਕੀਓ।
ਆਓ ਦਰਤਾ ਜਿਹੜੀ ਉਹ ਖੇ ਖਾਈ ਜਾਂਦੀ, ਉਹਦੇ ਨਾਲ ਇਹ ਸਮਝ ਲੈ ਵੀ ਟੂਣਾ ਹੋ ਰਿਹਾ।
ਭਾਂਤ ਭਾਂਤ ਤਾਕੋ ਸੁਖ ਦਿਓ।
ਨਾਲ
ਉਛਲ ਉਛਲ ਰਤ ਅਧਿਕ ਕਮਾਈ।
ਇਸ ਤਰ੍ਹਾਂ ਕਹਿੰਦੇ ਤਿਆਰ ਪ੍ਰਤਿਆਰ ਹੋ ਕੇ ਕਰ ਰਿਹਾ ਹੈ।
ਮੂਰਖ ਭਾਟ ਬਾਤ ਡਹਿ ਪਾਈ।
ਮੂਰਖ ਗਵਈਏ ਨੇ ਕੋਈ ਗੱਲ ਸਮਝਣਾ ਨੀ ਪਾਈ ਵੀ ਕੀ ਛਲ ਕਪਟ ਹੋ ਰਿਹਾ, ਮੇਰੇ ਨਾਲ ਧੋਖਾ ਹੋਈ ਜਾ ਰਿਹਾ, ਉੱਲੂ ਬਣ ਗਿਆ ਹੈ।
ਦੋਹਰਾ ਉਤਰ ਖਾਟ ਤੇ ਖੋਲ ਦ੍ਰਿਗ।
ਇਹਦਾ ਕਹਿੰਦੇ ਗਵਈਆ ਖੋਲ ਦਿੱਤਾ, ਨੇਤਰ ਖੋਲੇ ਤੇ ਪਣਗ ਤੋਂ ਉਤਰ ਪਏ ਹੈ।
ਦੀਏ ਨਾ ਕੀਨੋ ਸੋਗ।
ਇਸ ਤਰ੍ਹਾਂ ਖੋਲ ਦਿੱਤਾ ਹੈ, ਘਰ ਦੇ ਹੇਠੋਂ ਕੱਢ ਲਿਆ ਹੈ ਤੇ ਫਿਰ ਕਹਿੰਦੇ ਕੋਈ ਉਹਨੂੰ ਕੁਛ ਸ਼ੋਗ ਨੀ ਕੀਤਾ। ਐਂਡੇ ਰਾਏ ਗਵਈਏ ਨੇ
ਭਾਟ ਪਛਾਣਿਓ ਸਾਚ ਜੀਏ।
ਗਵਈਏ ਨੇ ਪਛਾਣ ਲਿਆ ਵੀ ਸੱਚੀ ਮੁੱਚੀ ਦਿਲ ਵਿੱਚ
ਆਪ ਮੈਂ ਭਇਓ ਅਰੋਗ।
ਮੈਂ ਤਾਂ ਬਹੁਤ ਵੱਡਾ ਰੋਗੀ ਸੀ, ਹੁਣ ਬਿਲਕੁਲ ਨਿਰੋਗ ਹੋ ਗਿਆ, ਤੰਦਰੁਸਤ ਹੋ ਗਿਆ ਹਾਂ।
ਬਾਂਧ ਖਾਟ ਤਾਰ ਭਾਟ ਕਹੋ।
ਕਹਿੰਦੇ ਇਸ ਤਰ੍ਹਾਂ ਜਿਹੜਾ ਗਵਈਆ ਸੀ ਨੂੰ ਪਣਗ ਦੇ ਹੇਠਾਂ ਬੰਨ ਕੇ
ਤਾ ਕਰ ਤੇ ਮਦ ਪੀ।
ਇਸੇ ਤਰ੍ਹਾਂ ਆਪਣੇ ਹੱਥਾਂ ਨਾਲ ਉਸ ਤੋਂ ਨਸ਼ਾ ਪੀਤਾ।
ਰਤ ਮਾਨੀ 3000
ਜਿਹੜੀ ਤ੍ਰੀਮਤ ਹੈ ਉਸਨੇ ਉਹ ਬੀਰਮ ਦੇ ਨਾਲ ਖੇ ਖਾ ਲਈ।
ਭੇਦ ਨ ਪਾਇਓ ਪੀ।
ਗਵਈਏ ਮਾਲਕ ਨੇ ਕਹਿੰਦੇ ਕੋਈ ਭੇਦ ਨੀ ਪਾਇਆ, ਮੂਰਖ ਨੂੰ ਕੋਈ ਪਤਾ ਲੱਗਿਆ ਵੀ ਕੀ ਛਲ ਕਪਟ ਹੋ ਗਿਆ ਮੇਰੇ ਨਾਲ।
ਇਤ ਸ੍ਰੀ ਚਰਿੱਤਰ ਪਖਿਆਨੇ ਤਿਰਿਆ ਚਰਿੱਤਰੇ ਮੰਤਰੀ ਭੂਪ ਸੰਵਾਦੇ 172 ਚਰਿੱਤਰ ਸਮਾਪਤ। ਮਸਤ ਸੁਭ ਮਸਤ ਅਫਜੂ।
ਇੱਥੇ ਪ੍ਰਸੰਗ 172 ਸਮਾਪਤ ਹੋਇਆ, ਅਫਜੂ ਅੱਗੇ ਹੋਰ ਚੱਲਦਾ ਹੈ।
ਦੋਹਰਾ ਰਾਏ ਨਿਰੰਜਨ ਚੋਪਰੋ।
ਇੱਕ ਚੋਪੜਾ ਜਾਤੀ ਦਾ ਜਾਂ ਇੱਕ ਖੱਤਰੀਆਂ ਦੀ ਗੋਤ ਹੈ ਚੋਪੜਾ, ਕਹਿੰਦੇ ਖੱਤਰੀਆਂ ਦੇ ਗੋਦ ਦਾ ਚੋਪਰੇ ਗੋਦ ਦਾ ਨਿਰੰਜਨ ਰਾਏ ਹੈ ਸੀ
ਜਾ ਕੀ ਤਿਰਿਆ ਅਨੂਪ
ਜਿਸਦੇ ਘਰ ਵਾਲੀ ਇਸਤਰੀ ਸੀ ਅਨੂਪ ਜਿਸਦਾ ਨਾਮ ਸੀ ਸੰਗੀਤ ਕਲਾ
ਲੋਕ ਸਕਲ ਨਿਰਖੈ ਤਿਸੈ
ਇੰਨੇ ਸਾਰੇ ਲੋਕ ਉਹਨੂੰ ਤੱਕਦੇ ਹਨ
ਰਤ ਕੋ ਜਾਨ ਸਰੂਪ
ਯਾਨੀ ਕਾਮਦੇਵ ਦੇ ਘਰ ਵਾਲੀ ਜਿਹੜੀ ਸੀ ਉਹਦਾ ਸਰੂਪ ਹੀ ਜਾਣਦੇ ਸਨ
ਸਹਿਰ ਬਸੈ ਬਹਿਲੋਲਪੁਰ
ਇੱਕ ਜਿਹੜਾ ਬਹਿਲੋਲਪੁਰ ਸ਼ਹਿਰ ਉਹਦੇ ਵਿੱਚ ਬਸਦੇ ਸੀ ਨਿਰੰਜਨ ਰਾਏ ਇਹ ਸੰਗੀਤ ਕਲਾ ਜਿਹੜੀ ਪਤਨੀ ਉਸਦੇ ਸਮੇਤ
ਜਾ ਕੋ ਰੂਪ ਅਮੋਲ
ਜਿਹਦਾ ਕਹਿੰਦੇ ਰੂਪ ਬੜਾ ਅਮੋਲਕ ਸੀ
ਸੂਰਾ ਸਕਲ ਸਰਾਹ ਹੀ
ਸਾਰੇ ਕਹਿੰਦੇ ਉਹਨੂੰ ਸਲਾਉਂਦੇ ਸਨ
ਨਾਮ ਖਾਨ ਬਹਿਲੋਲ
ਸ਼ਹਿਰ ਦਾ ਨਾਮ ਸੀ ਬਹਿਲੋਲਪੁਰ ਤੇ ਜਿਹੜਾ ਉਹ ਪਠਾਨ ਸੀ ਉਹਦਾ ਨਾਮ ਵੀ ਕਹਿੰਦੇ ਬਹਿਲੋਲ ਖਾਨ ਸੀ ਸਾਰੇ ਸੂਰਵੀਰ ਉਹਦੇ ਸਰਾਹੀ ਸਲੋਤਾ ਕਰਦੇ ਸਨ ਸਰਾਹ ਰਹੀ ਇਸ ਤਰ੍ਹਾਂ ਪਾਠ ਹੈ ਕਿਤੇ ਸਹਾਰੀ ਤਾਂ ਨਹੀਂ ਸੀ ਸਰਾਹੀ ਠੀਕ ਹੈ ਇਸ ਤਰ੍ਹਾਂ ਸ਼ਬਦ ਦ੍ਰਵਿੰਦਰ ਸਹਾਰ ਹੀ ਸਰਾਰ ਹੀ ਕਰਨਾ ਹੈ
ਸਕਲ ਜਬ ਸੰਗੀਤ ਕਲਾ ਤਿਰਹਿ
ਹਾਂ ਜਦੋਂ ਕਹਿੰਦੇ ਜਿਹੜੀ ਇਹ ਸੰਗੀਤ ਕਲਾ ਹੈ ਨਿਰੰਜਨ ਰਾਏ ਦੀ ਪਤਨੀ
ਗਯੋ ਬਹਿਲੋਲ ਨਿਹਾਰ
ਬਹਿਲੋਲ ਖਾਂ ਪਠਾਨ ਨੇ ਦੇਖ ਗਿਆ
ਤਬ ਹੀ ਸਭ ਹੀ ਚਿੱਤ ਤੇ
ਜਦੋਂ ਕਹਿੰਦੇ ਸਾਰੀਆਂ ਦਿਲ ਤਾਂ
ਦਈ ਪਠਾਨੀ ਡਾਰ
ਜਿਹੜੀਆਂ ਪਠਾਨੀਆਂ ਉਹਨਾਂ ਨੂੰ ਭੁਲਾ ਦਿੱਤਾ ਹੈ
ਬਨਜ ਕਲਾ ਬਾਲਾ ਹੁਤੀ
ਇੱਕ ਸ਼ਹਿਰ ਬਹਿਲੋਲਪੁਰ ਦੇ ਵਿੱਚ ਬਨ ਕਲਾਮ ਨਾਮ ਦੀ ਕਹਿੰਦੀ ਧੀਮਤ ਹੈ ਸੀ
ਲੀਨੀ ਨਿਕਟ ਬੁਲਾ
ਬਹੁਤ ਚੁਸਤ ਲਾਗ ਸੀ ਬੜੀ ਛਲ ਫਰੇਬ ਕਰਨ ਵਾਲੀ ਸੀ ਉਹ ਛਲਣੀ ਨੂੰ ਬੁਲਾ ਲਿਆ ਹੈ ਬਹਿਲੋਲ ਖਾਨ ਨੇ
ਅਮਿਤ ਦਰਬ ਤਾਕੋ ਦਿਓ
ਬਹਿਲੋਲ ਨੇ ਕਹਿੰਦੇ ਉਹਨੂੰ ਬੇਹਾਂ ਬੇਹਸਾਬਾ ਧਨ ਦੇ ਚੁਸਤ ਲਾਗ ਨੂੰ
ਵਾਪਰਤ ਦਈ ਪਠਾਨ
ਜਿੱਥੇ ਸੰਗੀਤ ਕਲਾ ਰਹਿ ਰਹੀ ਸੀ ਨਿਰੰਜਨ ਰਾਏ ਦੇ ਘਰ ਵਿੱਚ ਉਹਨੂੰ ਉੱਥੇ ਭੇਜ ਦਿੱਤਾ
ਚੌਪਈ ਬਨਜ ਕਲਾ ਚੱਲ ਕੇ ਤਿਤ ਆਈ
ਜਿਹੜੀ ਬਨਜ ਕਲਾ ਹੈ ਉਹ ਕਹਿੰਦੇ ਉੱਥੇ ਚੱਲ ਕੇ ਆਈ ਹੈ
ਜਹਾ ਕਲਾ ਸੰਗੀਤ ਸੁਹਾਈ
ਜੇ ਨਿਰੰਜਨ ਰਾਏ ਦੇ ਘਰ ਵਾਲੀ ਸੰਗੀਤ ਕਲਾ ਸੋਭਨੀਕ ਸੀ
ਜਬੈ ਖਾਨ ਕੀ ਉਪਮਾ ਕਰੀ
ਰੋਏ ਬਨਜ ਕਲਾ ਨੇ ਆ ਕੇ ਸੰਗੀਤ ਕਲਾ ਕੋਲ ਉਹ ਜਿਹੜਾ ਬਹਿਲੋਲ ਪਠਾਨ ਉਹਦੀ ਉਪਮਾ ਜੀ ਕੀਤੀ
ਇਹ ਸੁਣ ਬਾਤ ਨਾਰ ਵਹਿ ਢਰੀ
ਇਹ ਤੋਂ ਗੱਲਾਂ ਬਾਤਾਂ ਸੁਣ ਕੇ ਜਿਹੜੀ ਤਨੀ ਸੰਗੀਤ ਕਲਾ ਬੜੀ ਢਰ ਗਈ ਜੀ ਨਰਮ ਜੀ ਹੋ ਗਈ
ਇਨ ਬਾਤਨ ਅਬਲਾ ਉਰ ਜਾਈ
ਦੀਆਂ ਇਸ ਬਨਜ ਕਲਾ ਦੀਆਂ ਗੱਲਾਂ ਦੇ ਨਾਲ ਜਿਹੜੀ ਤਨੀ ਉੜ ਜੀ ਗਈ ਹੈ
ਇਹ ਬਾਤ ਪੀ ਸੁਨਤ ਸੁਹਾਈ
ਇਸ ਤਰ੍ਹਾਂ ਇਹ ਗੱਲਬਾਤ ਸੁਣ ਕੇ ਚੰਗੀ ਲੱਗੀ ਸੋਭਨੀ ਕਿਸਨੂੰ
ਮੈਂ ਇੱਕ ਬਾਗ ਬਣਾਇਓ ਭਲੋ
ਇਸ ਤਰ੍ਹਾਂ ਆਪਣੇ ਮਾਲਕ ਨੂੰ ਨਿਰੰਜਨ ਰਾਏ ਨੂੰ ਕਿਹਾ ਹੈ ਪਤੀ ਮੈਂ ਬਾਹਰ ਇੱਕ ਬਹੁਤ ਵਧੀਆ ਬਾਗ ਬਣਾਇਆ ਲਾਇਆ ਹੈ
ਮੋਹ ਲੈ ਸੰਗ ਤਹਾ ਤੁਮ ਚੱਲੋ
ਨਿਰੰਜਨ ਰਾਏ ਪਤੀ ਜੀ ਮੈਨੂੰ ਆਪਣੇ ਨਾਲ ਲੈ ਕੇ ਬਾਹਰ ਬਾਗ ਵਿੱਚ ਚੱਲੋ ਜੀ
ਅਬ ਲੋ ਮੈਂ ਕਤ ਹੂੰ ਨਹਿ ਗਈ
ਦੇਖੋ ਹੈ ਨਿਰੰਜਨ ਰਾਏ ਪਤੀ ਜੀ ਹਜੇ ਤੱਕ ਮੈਂ ਕਿਤੇ ਪਾਸੇ ਨਹੀਂ ਗਈ ਹਾਂ
ਪੈਂਡ ਅਪੈਂਡ ਨ ਪਾਵਤ ਪਏ
ਉਹ ਬਾਗ ਨੂੰ ਕਿਹੜਾ ਰਸਤਾ ਜਾਂਦਾ ਕਿਹੜਾ ਨਹੀਂ ਜਾਂਦਾ ਉਹਨੂੰ ਮੈਂ ਪਾਇਆ ਨੀ ਮੈਨੂੰ ਪਤਾ ਨੀ ਉਹ ਰਸਤੇ ਦਾ ਵੀ ਕਿਸ ਪਾਸੇ ਆਪਣਾ ਬਾਗ ਹੈ
ਔਰ ਰੱਬ ਸੱਸ ਕੋ ਮੁਖ ਮੈਂ ਨਾ ਦਿਖਾਇਓ
ਮੈਂ ਤਾਂ ਜਦੋਂ ਦੀ ਤੁਹਾਡੇ ਘਰੇ ਆਈ ਆ ਚੰਦਰਮਾ ਸੂਰਜ ਨੂੰ ਵੀ ਮੂੰਹ ਨਹੀਂ ਦਿਖਾਇਆ ਆਪਣੇ ਪੁੱਲਾ ਲੈ ਕੇ ਉੱਪਰ ਰਹਿੰਦੀ ਹਾਂ
ਪੀਏ ਬਿਨ कछु न मोकह पायो।
तुसी मेरे मालक हो तुहानू बगैर मैनू होर कोई चंगा लगदा ही नहीं है।
पत ते कहो तहा तुम जाइया हो।
जेड़ा मालक सी ने केला भी जिथे अपना बाग लवाया उसे तू जाया।
या को बाग देख फिर आइया।
जिथे ओ बाग जा लग्या नू देख के वापस तू आ जाना।
बीती रैन प्रात जब पई।
रात लंघ गई है सवेर होए आई।
तुसी खान के घर में गई।
बाग विच किथे जाना सी ओ बहलोल जड़ा खैरान जी ओदे घर वल नू चली गई है।
ताही बाग निरंजन गयो।
देव जिथे एक बाग दस्या सी उस तरफ नू एदा मालक निरंजन राई भी चला गया।
पावत तहां नार नह पयो।
इथे तो मेरी पत्नी है नी बाग बगीचे विच।
खोजत अदक तहां त्रिय पाई।
कंदे लवदिया लवदिया उथे पत्नी ने पाई।
जहां हवेली खान बनाई।
बहलोल पठान ने अपनी हवेली जी बनाई हुई।
दोहरा त्रिय निकसी ते खान सौ।
सवेरे जरिए त्रीमत है वो पठान दे नाल बाहर जी निकली है।
अत ही भोग कमाए।
ताके खूजी खा के
बदन लाग पत ही गयो।
इन्ने नू जड़ा मालक है वो सामने लग गया निरंजन राय।
शंक रही मुख न्या।
शंका करके मुंह जा नीवा कर रही है।
चौपाई जब ही दृष्ट निरंजन तरी।
जदों कहंदे ओ निरंजन राय ने निगाह जी ओदे वली रखी है कीती कतरी है।
बनज कला की निंदिया करी।
फिर जिहड़ी बनज कला दी निंदिया जी कीती नू माड़ी आखिया इसने।
मोह कह संग न मोरे पई।
देखो जिहड़ी कला संग जी है मैनू नाल लै के ते मेरे नाल ओ गई नी बनज कला।
पेंड चूक पार घर मैं गई।
कहने उस बगैर मैं रास्ता उक गई। इस तरह दे पठान दे घर चली गई।
मोका पकर पठानन लीना।
मैनू ये जरा पठान ने पकड़ लिया।
काम केल बह मोसौ कीनो।
मेरे नाल सी संबंध जोड़ लिया।
तब पल चले तौम या को मारो।
निरंजन राय मालिक पति जे तेरा पठान उपर कोई बल चलदा तेनू मार मुका।
नह काजी पै जाए पुकारो।
एटा पातशाह दे काजी कोल जज कोल जा फरियाद कर।
या मैं चूक न तेरी पई।
जरा निरंजन राय कहंदे तेरी कोई भुल गलती नी होई।
पेंड चूक पार घर मैं गई।
बंज कला ला कसूर है तेनू बाग विच नी ले गई। रस्ता प्रवेश करके तू चली गई।
पठानन तो का गह लीनो।
तेनू ता एवें पठाना ने फिर पकड़ लिया।
काम भोग तोरे संग कीनो।
करके तेरे नाले क्रीड़ा कर करा लई।
भलो भयो तू घर फिर आई।
ऐसा बहुत चंगा होया तू वापस मुड़ आई घर विच।
पकर तुरकनी कर नह लई।
बहलोल पठान ने फड़ के तेनू मुसलमाननी नी बना लिया।
जो को धाम मलेछन आवे।
मैं ता सुनया जरा मुसलमाना दे घर विच चल के कोई भुलिया भुलाया स्त्री पुरुष आ जांदा है।
धर्म सहत फिर जान न पावे।
अपने धर्म दे संबंध नहीं मुड़ के बाप जाना पैंदा। जे कोई हिंदू आ जे नू मुस्लिम नाल बनांदे है। कोई हिंदू नी इतनी विचार उहनू मुस्लिम नाल नहीं बना के घरे रख लैंदे।
तुम पत माथ न अपनो तुनो।
फिर छल नाल झूठ बोलिया मेरे मालक ने। तुसी अपना मत्था जा ना तुलाओ जानी झूरो ना।
मेरी सकल ब्रिथा कह सुनो।
मेरी सारी जड़ी हाल तुसी सुन लो।
सकल कथा मैं तुम्हें सुना।
सारी कहानी मैं तुहानू सुना दिनी
ताते तुमरे ਭਰਮ ਹੈ ਮਿਟਾਉ।
ਜੋ ਤੁਹਾਡੇ ਮਨ ਵਿੱਚ ਕੋਈ ਭਰਮ ਭੁਲੇਖਾ ਪੈ ਗਿਆ ਉਹ ਕਹਾਣੀ ਸੁਣਾ ਕੇ ਖਤਮ ਕਰ ਦਿਆ।
ਜਬ ਮੈਂ ਭੂਲ ਧਾਮ ਤੇ ਗਈ,
ਰਸਤਾ ਭੁੱਲ ਕੇ ਉਹ ਬਹਿਲੋਲ ਕਠਾਣ ਦੇ ਮੈਂ ਘਰ ਵੱਲ ਪਰਤ ਗਈ।
ਤਬ ਹੈ ਪਕੜ ਤੁਰਕਨ ਮੋਹ ਲਈ,
ਉਹ ਜਿਹੜਾ ਮੁਸਲਮਾਨ ਹੈ ਬਹਿਲੋਲ ਇਹਨਾਂ ਨੇ ਮੈਨੂੰ ਗ੍ਰਿਫਤਾਰ ਕਰ ਲਿਆ ਸੀ।
ਤਬ ਮੈਂ 300 ਐਸ ਉਚਾਰੋ,
ਬਹਿਲੋਲ ਪਠਾਣ ਨੂੰ ਮੈਂ ਇਸ ਤਰ੍ਹਾਂ ਛਲ ਫਰੇਬ ਕਰਦਿਆਂ ਕਿਹਾ ਸੀ,
ਤੋ ਮੈਂ ਨਾ ਸੂਜਤ ਨਾਥ ਹਮਾਰੋ,
ਤੈਨੂੰ ਮੇਰੇ ਘਰ ਵਾਲਾ ਨੀ ਦੱਸਦਾ ਮੈਂ ਕਿਸੇ ਦੀ ਪਤਨੀ ਆ।
ਐਸੇ ਕਹ ਹੈ ਹੋਏ ਤੂੰ ਤੁਰਕਨ,
ਮੈਨੂੰ ਤਾਂ ਉਹ ਪਠਾਣ ਕਹਿੰਦਾ ਸੀ ਤੂੰ ਮੁਸਲਮਾਨੀ ਹੋ ਜਾ।
ਮੋਕਾ ਲਗੇ ਲੋਕ ਮਿਲ ਘੁਰਕਨ,
ਮੇਰੇ ਘਰ ਜੀਆ ਜਾਂ ਟੱਬਰ ਠੀ ਉਹ ਮੈਨੂੰ ਲੱਗੇ ਘੂਰਨ ਵੀ ਤੂੰ ਮੁਸਲੀ ਬਣਦੀ ਕਿ ਨਹੀਂ ਬਣਦੀ।
ਕਹਿ ਤੂੰ ਹੋ ਹੈ ਹਮਾਰੀ ਨਾਰੀ,
ਕਹਿੰਦੇ ਜਾ ਤਾਂ ਵੀ ਸਾਡੀ ਹੈ ਘਰ ਵਾਲੀ ਤੂੰ ਬਣ ਜਾ ਮੁਸਲੀ ਬਣ ਕੇ।
ਨਾ ਤਾਰ ਦੇਤ ਠੌਰ ਤੋਂ ਮਾਰੀ,
ਤਾਂ ਤੈਨੂੰ ਇਸੇ ਥਾਂ ਹੀ ਅਸੀਂ ਸਾਰੇ ਰਲ ਕੇ ਮਾਰ ਦਿਆਂਗੇ ਖਤਮ ਕਰ ਦਿਆਂਗੇ।
ਅੜਿਲ ਤਬ ਮੈਂ ਤਾਸੋ ਚਰਤ ਭਾਂਤ ਐਸੇ
ਨਿਰੰਜਨ ਰਾਏ ਮੇਰੇ ਮਾਲਕ, ਤਦੋਂ ਮੈਂ ਫਿਰ ਇਸ ਤਰ੍ਹਾਂ ਉਹਨਾਂ ਦੇ ਨਾਲ ਛਲ ਕਪਟ ਕੀਤਾ।
ਨਿਜ ਭਗਤੇ ਨਖ ਸਾਥ ਕਾਟ ਸਰੋਹਨਤ ਦੀਆ,
ਆਪਣਾ ਨਾ ਜਾ ਮਾਰ ਕੇ ਪਗ ਵਿੱਚੋਂ ਖੂਨ ਜਾ ਬਾਹਰ ਕੱਢਤਾ।
ਪ੍ਰਥਮ ਅਲਿੰਗਨ ਖਾਨ ਸਾਥ ਹੱਸ ਮੈਂ ਕਰ,
ਪਹਿਲਾਂ ਭਾਵੇਂ ਉਹ ਪਠਾਣ ਦੇ ਨਾਲ ਮੈਂ ਕੁਛ ਸਪਰਸ਼ ਜਾ ਕੀਤਾ ਸੀ।
ਹੋ ਬਹਰੋ ਮੁਖ ਤੇ ਬਚਨ ਤਾਹ ਮੈਂ ਉਚਰੇ,
ਫਿਰ ਮੈਂ ਆਪਣਾ ਵਿਚਾਰ ਕਰਨ ਵਾਸਤੇ ਮੁਖੋਂ ਪਠਾਣ ਨੂੰ ਬਚਨ ਕਹਿ ਦਿੱਤਾ।
ਰਤ ਆਈ ਹੈ ਮੋਹ ਸੁਮੈ ਗ੍ਰਹਿ ਜਾਤ,
ਪਠਾਣ ਜੀ ਮੈਨੂੰ ਮਹੀਨਾ ਹੋਇਆ ਹੈ ਮੈਂ ਆਪਣੇ ਘਰ ਵਾਪਸ ਜਾ ਰਹੀ ਹਾਂ,
ਤੋ ਮੈਂ ਸਾਥ ਬਹਿਲੋਲ ਨ ਭੋਗ ਕਮਾਤ।
ਸਮੇਂ ਵਿੱਚ ਇਸ ਤਰ੍ਹਾਂ ਮੈਂ ਤੁਹਾਡੇ ਨਾਲ ਸੀ ਕਿਰਿਆ ਨਹੀਂ ਕਰ ਕਰਾ ਸਕਦੀ,
ਸੰਗ ਮਨੁੱਖ ਦੇ ਮੋਹ ਤਹਾਂ ਪਹੁੰਚਾਈ ਹੈ,
ਇਸ ਕਰਕੇ ਕੋਈ ਮਨੁੱਖ ਮੇਰੇ ਨਾਲ ਦੇ ਕੇ ਮੈਨੂੰ ਘਰ ਵਿੱਚ ਪਹੁੰਚਾ ਦੇਈਏ।
ਉਹ ਦਿਵਸ ਤੀਸਰੇ ਮੋਕੋ ਬਾਹਰ ਬੁਲਾਈ ਹੈ,
ਇਹ ਮਾਸਕ ਦਾ ਸਮਾਂ ਲੰਘ ਗਿਆ ਫਿਰ ਮੈਨੂੰ ਸੱਦ ਲਈਏ।
ਸੁਣ ਐਸੇ ਬਚ ਮੋਹ ਖਾਨ ਤਬ ਤਜ ਦੀ,
ਇਸ ਤਰ੍ਹਾਂ ਬਹਿਲੋਲ ਖਠਾਣ ਨੇ ਸੁਣ ਕੇ ਮੈਨੂੰ ਤਿਆਗ ਦਿੱਤਾ ਸੀ।
ਕਾਮ ਭੋਗ ਤਹਿ ਸੰਗ ਨ ਮੈਂ ਐਸੇ ਕੀਓ,
ਇਸ ਤਰ੍ਹਾਂ ਛੜਕਾਵਟ ਕਰਕੇ ਮੈਂ ਉਹਦੇ ਨਾਲ ਸਰੀਰਕ ਸੰਬੰਧ ਨਹੀਂ ਜੋੜਿਆ ਸੀ।
ਤਬ ਤੁਮ ਕੋ ਮੈਂ ਮਿਲੀ ਤਹਾਂ ਤੇ ਆਏ ਕਹਿ,
ਮੈਂ ਘਰ ਤੋਂ ਬਾਹਰ ਮਿਲੀ ਤੁਹਾਨੂੰ ਆ ਮਿਲੀ।
ਹੋ ਅਬ ਤੁਮ ਕਿਉਂ ਹੂੰ ਮੋਕਾ ਲੇ ਹੋ ਬਚਾਏ ਕਹਿ,
ਰੰਜਨ ਰਾਏ ਜੀ ਹੁਣ ਤੁਸੀਂ ਜਿਵੇਂ ਕਿਵੇਂ ਵੀ ਹੋਵੇ ਮੇਰੇ ਜਲ ਸਕ ਨੂੰ ਪਤੀ ਪਰ ਧਰਮ ਨੂੰ ਬਚਾ ਲਈ।
ਦੋਹਰਾ ਸੁਣ ਐਸੋ ਬਚ ਮੂੜ ਤਬ,
ਮੂਰਖ ਨਿਰੰਜਨ ਰਾਏ ਹੋ ਜੇ ਬਚਨਾਂ ਨੂੰ ਸੁਣ ਕੇ
ਫੂਲ ਗਇਓ ਮੁਸਕਾ,
ਨਾਲੇ ਹੱਸਿਆ ਨਾਲੇ ਖੁਸ਼ੀ ਵਿੱਚ ਖਿੜ ਗਿਆ ਫੁੱਲ ਗਿਆ।
ਭੇਦ ਨਾ ਜਾਣਿਓ ਬਾਲਕੋ,
ਆਪਣੀ ਸਿੰਘੀ ਪਤਨੀ ਦਾ ਕੋਈ ਉਹ ਚੰਗਾ ਮਾਲਾ ਛਲ ਘੁੱਟ ਨਹੀਂ ਉਹਨੇ ਜਾਣਿਆ।
ਆਈ ਭਗ ਹੈ ਫੁਰਾ,
ਆਪਣਾ ਜਿਹੜਾ ਇਹ ਭਗ ਅਪਣਾ ਕੇ ਆਈ ਏਖੇ ਖਾ ਕੇ ਆਈ, ਕੁਛ ਸਮਝ ਨਹੀਂ ਸਕਿਆ ਐਸਾ ਛਲ ਘੁੱਟ ਇਸ ਤਰ੍ਹਾਂ ਇਹਦੇ ਨਾਲ ਇਹਨੇ ਕਰ ਕਰਾ ਲਿਆ ਹੈ। ਸਮਾਂ ਪੂਰਾ ਹੋ ਗਿਆ, ਪ੍ਰਸੰਗ ਵੀ ਇਹ ਛਲ ਘੁੱਟ ਦਾ ਇੱਥੇ ਪੂਰਾ ਹੋ ਗਿਆ। 173 ਪ੍ਰਸੰਗ ਪੂਰੇ ਹੋ ਗਏ ਸ਼ਲਕਾਵਟ ਦੇ, ਅਗਲਾ ਪ੍ਰਸੰਗ ਆਪਾਂ ਅੱਗੇ ਪ੍ਰਾਰੰਭ ਕਰਾਂਗੇ ਜੀ।
ਐਸੋ ਸੁਣ ਐਸੋ ਬਚ ਮੂੜ ਤਬ ਫੂਲ ਗਇਓ ਮੁਸਕਾਏ, ਭੇਦ ਨ ਜਾਣਿਓ ਬਾਲਕੋ ਆਈ ਭਗ ਹੈ ਫੁਰਾ। ਇਤ ਸ੍ਰੀ ਚਰਿਤ੍ਰ ਪਖਿਆਨੇ ਤਿਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 173 ਚਰਿੱਤਰ ਸਮਾਪਤ। ਮਸਤ ਸੁਭ ਮਸਤ ਅਫਜੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਿਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ दुख पंजन गुण सा हे संगी हे निरंका हे निर्गुण सबटे हे गोविंद हे गुण निधान जानके सदा भवे हे अपरंपर हर हरे हैपी होवन हार हे संतां कै सदा संग निदाराया धार हे ठाकुर हां दास रूप मैं निर्गुण गुण नहीं कोय नानक दी जय नाम दान रखो ही है परोय आए प्रभु शरणागति कृपा निध दयाल एक अखर हर मन वसत नानक होत निहार वाहिगुरु नाम जह है चढ़े सो चरे पा जो सरदा कर सेवन गुरुपारे उतारन हार जो सरदा कर सेवन गुरुपारे उतारन हार